ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਭੋ ਦੇਵਹੁ ਤੁਮ ਸਭ ਲਖਹੁ ਜਥਾ ਭਗਵਤੀ ਜੀਤ ਪੁਨਹ ਪੁਰਖ ਕੋ ਪੇਖ ਕਰ ਪਰਮ ਪ੍ਰਸੀਦਤ ਚੀਤ ਭੋ ਦੇਵਹੁ ਤੁਮ ਸਭ ਲਖਹੁ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਦੀ ਪ੍ਰਕਾਸ਼ ਸੇਵਾ ਨਾਲ ਕੀਰਤਨ ਹੋਇਆ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲੜੀਵਾਰ ਰੂਪ ਵਿੱਚ ਪ੍ਰਸੰਗ ਚੱਲ ਰਿਹਾ ਹੈ ਇਸ ਤਰ੍ਹਾਂ ਆਪ ਜੀ ਦੇ ਗ੍ਰਹਿ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਹਿਲੇ ਸਮੇਂ ਵਿੱਚ ਹੇਮਕੁੰਡ ਵਾਲੇ ਪਵਿੱਤਰ ਸਥਾਨ ਤੇ ਬੈਠ ਕੇ ਮਹਾਨ ਤਪੱਸਿਆ ਕੀਤੀ ਉਹ ਕੁਝ ਦਿਨ ਤੋਂ ਪ੍ਰਸੰਗ ਚੱਲ ਰਿਹਾ ਹੈ ਜਿਸ ਤਰ੍ਹਾਂ ਆਪਣੀ ਵੀ ਕਲਮ ਨਾਲ ਆਪ ਵੀ ਉਹਨਾਂ ਨੇ ਆਪਣੇ ਪੂਰਵਲੇ ਤਪ ਸਥਾਨ ਦੀ ਜਿਹੜੀ ਸਾਰੀ ਸੋਝੀ ਦਿੱਤੀ ਹੈ ਹੇਮਕੁੰਡ ਪਰਬਤ ਹੈ ਜਹਾਂ ਸਬਦ ਸਿੰਘ ਸੋਭਤ ਹੈ ਤਹਾਂ ਸਬਦ ਸੋਭਤ ਹੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹੈ ਅਰਕ ਤਪੱਸਿਆ ਰਾਧੀ ਮਹਾਂਕਾਲ ਕਾਲ ਕਾ ਅਰਾਧੀ ਜਿਤਨਾ ਪਿਓ ਹਮਰੋ ਆਵਨ ਕਹਿ ਜੋ ਵੀ ਰਹੀ ਸੁਰਤ ਪ੍ਰਭ ਚਰਨ ਮੈਂ ਹੈ ਸੋ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਵੀ ਉਸੇ ਨੂੰ ਸਨਮੁਖ ਰੱਖਦਿਆਂ ਹੋਇਆ ਉਹ ਤਪ ਸਥਾਨ ਦੀ ਜਿਹੜੀ ਮਹਿਮਾ ਹੈ ਉਹ ਬੜੇ ਸੋਹਣੇ ਢੰਗ ਨਾਲ ਬਿਆਨ ਕੀਤੀ ਹੇਮਕੁੰਡ ਦਾ ਜਿਹੜਾ ਪਹਾੜ ਹੈ ਇੱਥੇ ਸੋਮੇ ਚਸਮੇ ਚੱਲ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਦਰਖਤ ਨੇ ਪੰਛੀ ਪੱਖੂ ਰਹਿ ਰਹੇ ਨੇ ਤੇ ਇਸੇ ਤਰ੍ਹਾਂ ਜਿਹੜੀਆਂ ਕੋਈ ਔਸ਼ਦੀਆਂ ਵਾਲੀਆਂ ਜੜੀਆਂ ਬੂਟੀਆਂ ਬੇਅੰਤ ਹੈ ਫੁੱਲ ਘੱਟੀ ਹੈ ਸਾਰੇ ਵਰਣਨ ਕੀਤਾ ਇਸ ਤਰ੍ਹਾਂ ਇਹਦੇ ਵਿੱਚ ਹੀ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਪੁਰਾਣਾ ਵਿੱਚ ਕੋਈ ਪ੍ਰਸੰਗ ਆਇਆ ਹੈ ਉਹ ਕਹਿ ਦਿੱਤਾ, ਉਹਦੇ ਵਿੱਚੋਂ ਕੁਝ ਪ੍ਰਸੰਗ ਆਪਾਂ ਸੁਣਿਆ ਹੈ। ਜਦੋਂ ਉਹ ਤਪ ਕਰ ਰਹੇ ਸੀ ਇੱਥੇ, ਤਪ ਦਾ ਜਿਹੜਾ ਤੇਜ ਪ੍ਰਭਾਵ ਹੈ ਉਹ ਸਵਰਗ ਲੋਕ ਤੱਕ ਗਿਆ, ਜਿਹਦੇ ਨਾਲ ਦੇਵਤੇ ਬੇਵਿਲ ਹੋ ਗਏ। ਬ੍ਰਹਮਾ ਜੀ ਪਾਸ ਜਾ ਕੇ ਉਹਨਾਂ ਨੇ ਕਿਹਾ ਸੁਣਿਆ, ਐਸਾ ਕਿਹੜਾ ਤੇਜ ਪ੍ਰਤਾਪ ਹੈ ਜਿਸ ਨੇ ਤਪ ਕਰਕੇ ਇੱਥੋਂ ਤੱਕ ਆਪਣਾ ਪ੍ਰਕਾਸ਼ ਕਰ ਦਿੱਤਾ ਹੈ। ਬ੍ਰਹਮਾ ਨੇ ਸਤਿਯੁਗ ਦੇ ਸਮੇਂ ਦੀ ਦੇਵਤਿਆਂ ਨੂੰ ਕਥਾ ਸੁਣਾਈ ਵੀ ਰਕਤਵੀਰ ਜੀ ਦੈਨ ਸੀ, ਉਹਦੇ ਸੈਨਾਪਤੀ ਬੇਲ ਤੇ ਸਵੇਲ ਸਨ, ਦੋਵੇਂ ਭਰਾ ਸੀ ਛੋਟੇ ਵੱਡੇ। ਉਹ ਦੇਵਤਿਆਂ ਨੂੰ ਤੰਗ ਕਰਨ ਲੱਗ ਪਏ, ਬਾਹਰ ਕੱਢ ਤੇ ਦੇਵਤਿਆਂ ਤੇ ਸ਼ਕਤੀ ਦਾ ਆਰਾਧਨ ਕੀਤਾ ਤੇ ਉਹ ਦੇਵੀ ਨੇ ਪ੍ਰਗਟ ਹੋ ਕੇ ਦੈਂਤਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇੰਨੇ ਦੈਂਤ ਮਾਰੇ ਇੰਨਾ ਏ ਉੱਪਰ 16 ਬਿੰਦੀਆਂ ਲਾ ਦੇਈਏ, ਯਾਨੀ 90 ਪਦਮ। ਉਹ ਇੰਨੇ ਦੈਂਤ ਮਾਰ ਕੇ ਫਿਰ ਉਹ ਅਲੋਪ ਹੋ ਗਈ। ਉਹ ਫਿਰ ਜਿਹੜੇ ਦੈਂਤ ਸੀ ਫਿਰ ਉਹਨੂੰ ਲੱਭਣ ਲੱਗ ਪਏ, ਲੱਭਦਿਆਂ ਜਿੱਥੇ ਜੰਗਲ ਦੇ ਵਿੱਚ ਇੱਕ ਤਪੱਸ਼ੀ ਬੈਠਾ ਤਪ ਕਰ ਰਿਹਾ ਸੀ, ਜਿਹਦਾ ਬ੍ਰਹਮਣਾ ਦੇ ਘਰ ਦਾ ਸਰੀਰ ਸੀ, ਉਹਨੂੰ ਪੁੱਛਣ ਲੱਗ ਪਏ ਵੀ ਕੋਈ ਇੱਥੇ ਸੋਹਣੇ ਜੇ ਗੌਰ ਰੰਗ ਵਾਲੀ ਸ਼ਸਤਰ ਧਾਰੀ ਇਸਤਰੀ ਤਾਂ ਨਹੀਂ ਤੂੰ ਦੇਖੀ ਹੈ? ਜੇ ਵੀ ਤਪੱਸ਼ੀ ਦੇਖੀ ਹੈ ਤਾਂ ਸਾਨੂੰ ਦੱਸ, ਉਹ ਸਾਨੂੰ ਮਾਰਦੀ ਜੰਗ ਵਿੱਚੋਂ ਭੱਜ ਗਈ, ਅਲੋਪ ਹੋ ਗਈ ਹੈ, ਉਹਨੂੰ ਅਸੀਂ ਮਾਰ ਮੁਕਾਉਣਾ ਹੈ। ਕਦੇ ਉਹ ਤਪੀ ਨੇ ਸੁਣ ਕੇ ਗੁੱਸਾ ਕੀਤਾ, ਕਹਿਣ ਲੱਗਿਆ ਕਿਵੇਂ ਬਕਵਾਸ ਕਰਦੇ ਹੋ ਤੁਸੀਂ, ਉਹ ਤਾਂ ਪਰਮੇਸ਼ਰ ਦੀ ਸ਼ਕਤੀ ਹੈ, ਉਹਨੂੰ ਕੌਣ ਕੋਈ ਮਾਰ ਸਕਦਾ ਹੈ, ਇਸ ਕਰਕੇ ਤੁਸੀਂ ਹੋਰ ਕੋਲ ਚਲੇ ਜਾਓ। ਉਹ ਵੀ ਦੇਵਤੇ ਉਹ ਰਾਕਸ਼ ਉਹ ਤਪਸ਼ੀ ਦੇ ਨੇੜੇ ਹੋ ਕੇ ਮਾਰਨ ਲਈ ਪੈ ਗਏ। ਉਹਨੂੰ ਤਪਸ਼ੀ ਸ਼ਾਂਤ ਚਿੱਤ ਵਾਲਾ ਸੀ, ਵੇਖਿਆ ਵੀ ਮੇਰੇ ਘਰ ਸ੍ਰੀ ਬ੍ਰਹਮਣਾ ਦੇ ਘਰ ਵਾਲਾ ਜੰਗ ਜੁੱਧ ਮੈਂ ਇਹਨਾਂ ਨਾਲ ਕਰ ਨਹੀਂ ਸਕਦਾ। ਉਹਨੇ ਸ਼ੇਰ ਦੀ ਕਲਜੀ ਝਾੜੀ, ਆਪਣੇ ਤਪ ਪ੍ਰਤਾਪ ਨਾਲ ਉੱਥੋਂ ਇੱਕ ਪੁਰਖ ਪੈਦਾ ਕਰ ਲਿਆ। ਉਹ ਜਿਹੜਾ ਪੁਰਖ ਹੈ ਉਹਨੇ ਪ੍ਰਗਟ ਹੋ ਕੇ ਬੇਰ ਸਵੇਲ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਬੜਾ ਜੰਗ ਜੁੱਧ ਕੀਤਾ। ਇਸ ਤਰ੍ਹਾਂ ਜਿਸ ਵੇਲੇ ਜੰਗ ਜੁੱਧ ਕੀਤਾ, ਫਿਰ ਕਹਿੰਦੇ ਉਹ ਦੇਵੀ ਆ ਗਈ। ਉਹਨੇ ਆ ਕੇ ਜਿਵੇਂ ਉਹ ਜਿਹੜਾ ਤਪੀ ਦਾ ਪੁੱਤਰ ਹੈ ਤਪ ਤੋਂ ਪੈਦਾ ਹੋਇਆ ਹੈ ਉਹਨੂੰ ਕੋਈ ਵਰਦਾਨ ਦਿੱਤੇ। ਉਹ ਪ੍ਰਸੰਗ ਜਿਹਾ ਅੱਜ ਵਖ ਰਹਿੰਦਾ ਹੋਇਆ ਆ ਰਿਹਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਪਣੇ ਮੁਖਾਰ ਬਿੰਦ ਤੋਂ ਕਹੇ ਹੋਏ ਪ੍ਰਸੰਗ ਨਾਲ ਨਹੀਂ ਮਿਲ ਰਿਹਾ ਹੈ। ਉਹ ਜਿਵੇਂ ਪੁਰਾਣਾ ਵਿੱਚ ਲਿਖਿਆ ਉਹਨੂੰ ਰਾਮ ਲਾ ਕੇ ਕਵੀ ਨੇ ਵਿੱਚੇ ਘਸੋੜ ਦਿੱਤਾ ਹੈ, ਉਹ ਬਾਕੀ ਰਹਿੰਦਾ ਪ੍ਰਸੰਗ ਆ ਰਿਹਾ ਜਿਵੇਂ ਬ੍ਰਹਮਾ ਨੇ ਦੇਵਤਿਆਂ ਨੂੰ ਸੁਣਾਇਆ ਸੀ। ਉਹ ਇੱਥੇ ਆ ਰਿਹਾ ਸੀ ਵੀ ਸੁਣੀਏ ਮਨ ਲਾ ਕੇ
ਭੋ ਦੇਵਹੁ ਤੁਮ ਸਭ ਲਖ ਹੋ।
ਬ੍ਰਹਮਾ ਕਹਿ ਰਿਹਾ ਵੀ ਹੇ ਦੇਵਤੇ ਤੁਸੀਂ ਸਾਰਾ ਲਖੋ, ਕੀ ਇਹ ਜਾਣਦੇ ਹੋ?
ਜਥਾ ਭਗਵਤੀ ਜੀਤ।
ਇਸ ਤਰ੍ਹਾਂ ਵੀ ਰਕਤਵੀਰ ਜੀ ਨੂੰ ਮਾਰ ਕੇ ਤੇ ਉਹ ਭਗਵਤੀ ਦੀ ਦੁਰਗਾ ਦੀ ਜਿੱਤ ਹੋਈ ਸੀ।
ਪੁਨ ਹੈ ਪੁਰਖ ਕੋ ਪੇਖ ਕਰ।
ਫਿਰ ਜਿਸ ਪੁਰਖ ਨੇ ਕਹਿੰਦੇ ਦੇਵਤਾ ਨੂੰ ਮਾਰਨ ਵਾਸਤੇ ਸਹਾਇਤਾ ਕੀਤੀ ਸੀ ਉਹਦੇ ਵੱਲੀ ਕਹਿੰਦੇ ਦੁਰਗਾ ਨੇ ਦੇਖ ਕੇ
ਪਰਮ ਪ੍ਰਸਿੱਧਤ ਚੀਤ
ਆਪਣੇ ਚਿੱਤ ਵਿੱਚ ਬਹੁਤ ਪ੍ਰਸੰਨ ਹੋਈ।
ਸਵਈਆ ਛੰਦ ਹੇ ਤਪਸੀ ਕੇ ਤਪ ਪੁਰਸ਼ੋ।
ਦੇਵਤਿਓ ਫਿਰ ਦੁਰਗਾ ਦੇਵੀ ਬੋਲੋ, ਹੇ ਤਪਸੀ ਇਸੇ ਤਰ੍ਹਾਂ ਤਪ ਰੂਪ ਉਤਮ ਪੁਰਸ਼ ਰੂਪ ਵਿਚ ਹੋਏ ਹੋਏ
ਅਬਨਾਸੀ ਕੀ ਅੰਸ਼ ਸਮੇਤ
ਮੇਰਾ ਨਾਸ ਤੋਂ ਰਹਿਤ ਵਾਹਿਗੁਰੂ ਦੀ ਅੰਸ਼ ਦੇ ਸਵੇਦ ਅਵਤਾਰ ਹੋਇਆ ਹੈ।
ਕਰ ਪ੍ਰਾਕਰਮ ਰਿਪ ਘਾਤ ਪਪਾਤੇ
ਹੋਈ ਪ੍ਰਾਕਰਮ ਕਰਕੇ ਬਲ ਕਰਕੇ ਜਿਹੜੇ ਬੈਰੀ ਉਹਨਾਂ ਨੂੰ ਮਾਰ ਕਰਕੇ ਪਪਾਤੇ ਕੀਏ ਸਿੱਟ ਦਿੱਤਾ ਡੇਗ ਦਿੱਤਾ ਹੈ।
ਅਨਗਨ ਪਾਰੇ ਅਯੋਧਨ ਖੇਤ
ਇਸ ਕਰਕੇ ਜਿਹੜਾ ਅਯੋਧਨ ਕੀ ਜੰਗ ਵਾਲਾ ਖੇਤ ਕੀਏ ਸਥਾਨ ਹੈ ਉੱਥੇ ਅਣਗਿਣਤੀ ਦੈਤ ਹੁਣ ਮਰੇ ਪਏ ਡਿੱਗੇ ਪਏ ਹਨ।
ਤਾਰਨ ਦੁਸ ਹੈ ਮਚਾਇਓ ਸੰਗਰ
ਹੋਏ ਤਪੱਸੇ ਦੇ ਪੁੱਤਰ ਬੜਾ ਭਿਆਨਕ ਦੁਸਹਿ ਨਾ ਸਹਾਰੇ ਜਾਣ ਵਾਲਾ ਜਿਹੜਾ ਸੰਗਰ ਕੀ ਜੰਗ ਮਚਾਇਆ ਹੈ।
ਸੁਨਤ ਗਰਜਨਾ ਦੁਸ਼ਟ ਅਚੇਤ
ਇਹ ਕਹਿੰਦੇ ਗਰਜ ਨੂੰ ਸੁਣ ਕੇ ਨਾ ਆਵਾਜ਼ ਨੂੰ ਸੁਣ ਕੇ ਜਿਹੜੇ ਦੁਸ਼ਟ ਦੈਨ ਸੀ ਬੇਹੋਸ਼ ਹੋ ਕੇ ਵਿਸ਼ੁੱਧ ਹੋ ਗਏ ਜੜ ਹੋ ਗਏ
ਭਏ ਅਧੀਰ ਪੀਰਤਾ ਧਰਕੇ
ਸਾਰੇ ਜਿਹੜੇ ਦੈਨ ਸੀ ਤੀਰ ਤੋਂ ਰਹਿਤ ਹੋ ਕੇ ਡਰਪੋਕ ਪੁਨਾ ਧਾਰਕੇ
ਰਹੇ ਸਮੁਖ ਗੇ ਮ੍ਰਿਤੂ ਨਿਕੇ
ਜਿਹੜੇ ਵੀ ਦੈਨ ਤੇਰੇ ਸਾਹਮਣੇ ਰਹੇ ਉਹ ਮੌਤ ਦੇ ਘਰ ਚਲੇ ਗਏ ਮਰਮੁਕ ਗਏ।
ਨਸ ਬਹੁ ਸਹਾਇਤਾ ਮੇਰੀ
ਸ਼ਰਾਵੇ ਤਪੱਸੀ ਦੇ ਪੁੱਤਰ ਤੂੰ ਮੇਰੀ ਦੇਵੀ ਦੀ ਬੜੀ ਸਹਾਇਤਾ ਕੀਤੀ ਹੈ।
ਹੱਤ ਕੈ ਦੈਤ ਭੀਮ ਸਮਦਾ
ਜਿਹੜੇ ਭਿਆਨਕ ਦੈਂਤ ਇਹਨਾਂ ਨੂੰ ਬੋਚਿਆਂ ਨੂੰ ਮਾਰ ਕਰਕੇ
ਇੱਕ ਬੇਰ ਤੁਮ ਮੋਹੇ ਬੁਲਾਇਆ
ਚੰਗਾ ਵੇ ਤਪੱਸੀ ਦੇ ਪੁੱਤਰ ਇੱਕ ਵਾਰੀ ਤੂੰ ਮੈਨੂੰ ਬੁਲਾ ਲੈਣਾ
ਤਬ ਆਵਹਗੀ ਮੈਂ ਹਰ ਖਾਏ
ਬੁਲਾਉਣ ਕਰਕੇ ਮੈਂ ਕਹਿੰਦੇ ਖੁਸ਼ ਹੋ ਕੇ ਆਵਾਂਗੀ ਤੇਰੇ ਕੋਲ
ਮੇਰੀ ਬਹੁ ਪ੍ਰਸੰਨਤਾ ਤੁਵ ਪਰ
ਵੇ ਤਪੱਸੀ ਦੇ ਪੁੱਤਰ ਮੇਰੀ ਤੇਰੇ ਉੱਪਰ ਬਹੁਤ ਪ੍ਰਸੰਨ
ਬ੍ਰਹਮ ਬ੍ਰਹੁ ਲੇਹੋ ਜਿਮ ਉਰ ਆਏ
ਤੇਰੇ ਹਿਰਦੇ ਵਿਚ ਆਉਂਦਾ ਉਸੇ ਤਰ੍ਹਾਂ ਤੂੰ ਬਰ ਮੰਗਲਾ ਬਰ ਮੰਗਲਾ
ਆਪ ਸਰੀਰ ਜੋ ਧਾਰਨ ਕੀਨੋ
ਹੇ ਤਪੱਸੀ ਦੇ ਪੁੱਤਰ ਜਿਹੜਾ ਹੁਣ ਤੂੰ ਇਸ ਸਰੀਰ ਧਾਰਨ ਕੀਤਾ ਹੈ
ਚਿਰੰਜੀਵ ਹੋਵਹੁ ਸੁਖ ਪਾਏ
ਇਹ ਸਰੀਰ ਦੇ ਨਾਲ ਬਹੁਤ ਚਿਰੰਜੀਵੀ ਹੋ ਕੇ ਤੂੰ ਸੁਖ ਪਾ
ਜਦਾ ਜਦਾ ਚਾਹੋ ਚਿਤ ਤਦਾ ਤਿਆਗੋ
ਤੂੰ ਚਿਤ ਵੇ ਚਾਹੇਗਾ ਉਸ ਵੇਲੇ ਤੂੰ ਆਪਣੀ ਮਨ ਮਰਜ਼ੀ ਨੇ ਸਰੀਰ ਤਿਆਗ ਦੇਵੀ
ਲੱਖੋਂ ਸੰਮਤ ਜਰਾ ਨ ਆਏ
ਲੱਖਾਂ ਸਾਲ ਵੀ ਜਾਣ ਤਾਂ ਵੀ ਤੇਰੇ ਸਰੀਰ ਤੇ ਬੁਢੇਪਾ ਨਹੀਂ ਆਏ
ਤਪਨ ਤਪਹੋ ਅਤ ਉਗਰ ਤੇਜ ਹੋਏ
ਕਹਿੰਦੇ ਤਪਾਂ ਨੂੰ ਤਪ ਤੇ ਉਹਦੇ ਨਾਲ ਬੜਾ ਭਾਰੀ ਨਾ ਸਹਾਰੇ ਜਾਣ ਵਾਲਾ ਤੇਜ ਪ੍ਰਤਾਪ ਹੋ ਜਾਏਗਾ।
ਦੁਸ਼ਟ ਦਮਨ ਨਿਜ ਨਾਮ ਤਰਾਏ
ਆਪਣਾ ਨਾਮ ਅੱਜ ਤੋਂ ਕਹਿੰਦੇ ਤੂੰ ਦੁਸ਼ਟ ਦਮਨ ਰਖਾ ਲੈ
ਸੰਗਤ ਬਨ ਹੈ ਅਸੰਖ ਅਨਕ ਥਲ
ਅਨੇਕਾਂ ਥਾਵਾਂ ਤੇਰੀ ਸੰਗਤ ਬੜੀ ਬਣੇਗੀ
ਮਮ ਸਰੂਪ ਹੀ ਹੈ ਜਿਸ ਪਾਏ
ਜਿਸ ਤਰ੍ਹਾਂ ਦਾ ਮੇਰਾ ਸਰੂਪ ਹੈ ਕਿੱਸਾ ਵਾਲਾ ਸ਼ਸਤਰ ਧਾਰੀ
ਇਸੀ ਬੇਸ ਮਹ ਮਹ ਬਨ ਰਹੋ ਨਿਤ
ਇਸੇ ਸ੍ਰੀ ਉਸ ਬੇਸ ਵਿਚ ਲਵਾਸ ਵਿਚ ਤੁਸੀਂ ਹਮੇਸ਼ਾ ਬਣੋ ਸਿਰ ਤੇ ਕੇਸ ਰੱਖੋ ਸ਼ਸਤਰ ਭਾਂ ਧਾਰ ਕੇ ਰੱਖੋ
ਜਬ ਕਬ ਜਹ ਕਹਿ ਕਰਬ ਸਹਾਇ
ਕਿੱਥੇ ਕਿੱਥੇ ਜਦੋਂ ਯਾਦ ਕਰੋ ਕਹਿੰਦੇ ਤੁਸੀਂ ਮੈਂ ਤੁਹਾਡੀ ਸਹਾਇਤਾ ਕਰਾਂਗੀ
ਵਾਕ ਵਿਸਾਰਦ ਦੁਰਗਾ ਬਾਪ
ਦੇਵਤਿਆਂ ਜਿਹੜੇ ਦੁਰਗਾ ਦੇ ਬੱਚਿਆਂ ਨੇ ਬੜੇ ਜਿਹੜੇ ਵਿਸਾਰਦ ਵਚਨ ਕਰਨ ਵਿਚ ਸਿਆਣੀ ਹੈ ਚਤਰ ਹੈ ਉਹ ਸੁਣ ਕੇ
ਸੁਨਤ ਪੁਰਖ ਨੇ ਭਾਖਿਓ ਬੈ
ਜਿਹੜਾ ਤਪੱਸੀ ਦਾ ਪੁੱਤਰ ਸੀ ਨਾ ਉਸਨੇ ਕਹਿੰਦੇ ਬਚਨ ਅੱਗਿਓ ਆਖਿਆ ਉਸ ਦੇਵੀ ਨੂੰ
ਨਾਮ ਸਿੰਘ ਕੋ ਧਾਰਨ ਕਰ
ਮੈਂ ਜਿਹੜਾ ਨਾਮ ਹੈ ਨਾ ਆਪਣਾ ਅੱਗੇ ਵਾਸਤੇ ਕਹਿੰਦੇ ਸਿੰਘ ਰੱਖਣਾ ਕਰਾਂ
ਖੁੱਲੇ ਕੇਸ ਕੱਟ ਤਾਗੇ ਹੈ ਨਾ
ਇਹਨਾਂ ਦੇ ਕੇਸ ਖੁੱਲੇ ਹੋਣ ਤਾਗਾ ਤੁਗਾ ਬੰਨ ਕੇ ਨਾ ਰੱਖੇ ਹੁਣ ਇਸੇ ਤਰ੍ਹਾਂ ਲਕਦੇ ਵਿੱਚ ਵੀ ਧਾਗਾ ਨਾ ਜਨੇਊ ਨਾ ਪਾਇਆ ਹੋਵੇ ਉਹਨਾਂ ਦੇ।
ਉਗਰ ਤੇਜ ਸ਼ਤਰਨ ਕੋ ਖਾਪਾ
ਤੇਜ ਕਹਿੰਦੇ ਨਾ ਸਹਾਰੇ ਜਾਣ ਵਾਲਾ ਹੋਵੇ ਤੇ ਬੈਰੀਆਂ ਨੂੰ ਖਤਮ ਕਰੀਏ।
ਹਾਤਮ ਲੇਸ਼ ਹੈ ਪੰਕਜ ਨੈਨ
ਕਲ ਵਰਗੇ ਨੇਤਰਾਂ ਵਾਲੀ ਦੁਰਗਾ ਦੇਵੀ ਇਹੋ ਜਿਹੇ ਮਲੇਸ਼ਾ ਨੂੰ ਮੈਂ ਮਾਰਨਾ ਕਰਾਂ।
ਰਚਨ ਅਪਰ ਬਚਨ ਕੀ ਪਦਵੀ
ਹੋਰ ਜਿਹੜੀ ਕਹਿੰਦੇ ਬਚਨ ਬਾਣੀ ਦੀ ਜੀ ਰਚਨਾ ਹੋਰ ਤਰ੍ਹਾਂ ਦੀ ਹੋਵੇ।
ਭੋਗ ਮੋਖ ਜੁਗ ਮਿਲ ਹੈ ਸੁਖੈਨ
ਜਿਹੜਾ ਭੋਗ ਪਦਾਰਥ ਹੈ ਮੁਕਤੀ ਦੋਵੇਂ ਸੌਖੀਆਂ ਏਕ ਪਦਵੀਆਂ ਮਿਲ ਜਾਣ ਉਸ ਬਾਣੀ ਨਾਲ।
ਦੁਸ਼ਟ ਅਧਰਮੀ ਸੋ ਕਰ ਸੰਗਰ
ਦੁਸ਼ਟੀ ਹੈ ਧਰਮ ਤੋਂ ਰਹਿਤ ਉਹਨਾਂ ਨਾਲ ਬੜਾ ਭਾਰੀ ਸੰਗਰ ਜੰਗ ਕਰਗੇ।
ਮਾਰਗ ਧਰਮ ਰਹੇ ਥਿਤ ਛਾਏ
ਜਿਹੜਾ ਧਰਮ ਹੈ ਉਹ ਰਸਤਾ ਹੈ ਧਰਮ ਧਰਮ ਦਾ ਪੰਥ ਧਰਤੀ ਤੇ ਛਾਇਆ ਰਹੇ ਟਿਕਿਆ ਰਹੇ।
ਜਿਤ ਕਿਤ ਹੱਥ ਹੈ ਮਲੇਛਨ ਗਨ
ਜਿੱਥੇ ਕਿੱਥੇ ਜਿਹੜੇ ਮਲੇਸ਼ ਹੈ ਉਹਨਾਂ ਨੂੰ ਮਾਰਨਾ ਕਰੀਏ।
ਵਧ ਹੈ ਜੁੱਧ ਪ੍ਰੇ ਜੁੱਧ ਮਚਾਏ
ਜੰਗ ਜੁੱਧ ਵਜ ਵਰ ਜਾਏ ਤੇ ਪਿਆਰ ਪਿਆਰ ਨਾਲ ਜੁੱਧ ਹੀ ਮਚਾਉਣਾ ਕਰੀਏ।
ਦੁਸ਼ਟ ਦਮਨ ਤੇ ਦੇਵੀ ਸੁਨ ਕਰ
ਇਸ ਤਰ੍ਹਾਂ ਜਿਨ੍ਹਾਂ ਦਾ ਨਾਮ ਦੁਸ਼ਟ ਦਮਨ ਸੀ ਉਸ ਤੋਂ ਕਹਿੰਦੇ ਦੇਵੀ ਨੇ ਸੁਣ ਕਰਕੇ
ਕਹੀ ਭਵਿਖਿਅਤ ਬਾਤ ਸੁਣਾਏ
ਆਉਣ ਵਾਲੇ ਸਮੇਂ ਦੀ ਜਿਹੜੀ ਗੱਲ ਬਾਤ ਸੁਣਾ ਕੇ ਆਕੀ।
ਪੂਰਬ ਭਾਗ ਚਤੁਰ ਥੇ ਯੁਗ ਕੋ
ਜਿਹੜਾ ਚੌਥਾ ਯੁਗ ਹੈ ਨਾ ਕਲਯੁਗ ਦੇ ਪਹਿਲੇ ਭਾਗ ਵਿਚ ਪਹਿਲੇ ਹਿੱਸੇ ਪਹਿਲੇ ਸਮੇਂ ਵਿਚ ਹੀ ਆਦਿ ਵਿਚ ਹੀ ਕਲਯੁਗ ਦੇ
ਤਬ ਸਮੋ ਐਸੇ ਬਨ ਆਏ
ਤਪਸ਼ੀ ਦੇ ਪੁੱਤਰ ਤਦੋ ਐਸਾ ਜਿਹੜਾ ਬਨ ਸਮਾਂ ਬਣ ਜਾਏਗਾ ਜਿਵੇਂ ਤੂੰ ਚਾਹੁੰਦਾ ਹੈ।
ਮੋਹੇ ਅਵਾਹਨ ਕੋ ਤੁਮ ਕਰ ਹੋ
ਇਹ ਕਹਿੰਦੇ ਤੁਸੀਂ ਫਿਰ ਮੈਨੂੰ ਕਹਿੰਦੇ ਉਸ ਵੇਲੇ ਸਦ ਲੈਣਾ ਕਰਨਾ।
ਅਬ ਬਾਂਛਤ ਬਰ ਕੋ ਚਿਤ ਚਾਹ
ਜਿਵੇਂ ਚਿਤ ਵਿਚ ਚਾਹੁੰਦੇ ਅੰਬ ਚਿਤ ਉਹ ਮਨ ਭਾਉਂਦਾ ਬਰ ਲੈ ਲੈਣਾ।
ਮੈਂ ਤਬ ਸ਼ਬਦ ਪ੍ਰਕਾਸ਼ਨ ਕਰਕੇ
ਮੈਂ ਕਹਿੰਦੇ ਜਿਹੜਾ ਸ਼ਬਦ ਹੈ ਮੁਖੋਂ ਵਚਨ ਪ੍ਰਗਟ ਕਰਕੇ
ਪ੍ਰੇਮ ਛਾਵੋ ਸਭ ਵਿਦ ਤੁਮ ਮਾਹੇ
ਸਭ ਤਰ੍ਹਾਂ ਕਰਕੇ ਤੁਹਾਡੇ ਵਿਚ ਮੈਂ ਪ੍ਰਵੇਸ਼ ਹੋ ਜਾਵਾਂਗੀ। ਹੇ ਤਪੱਸੀ ਦੇ ਪੁੱਤਰ
ਨਿਜ ਕੁਟੰਬ ਕੋ ਮੋਹ ਨ ਕਰੀਆ
ਮੇਰੇ ਵੱਲੋਂ ਤੁਹਾਨੂੰ ਇਹ ਉਪਦੇਸ਼ ਹੈ ਵੀ ਤੁਸੀਂ ਆਪਣੇ ਪਰਿਵਾਰ ਦਾ ਮੋਹ ਨਹੀਂ ਕਰਨਾ ਹੈ।
ਰਹੋ ਸਮਾਨ ਦੰਦ ਉਪਜਾ
ਦੰਦ ਫਸਾਦ ਭਾਵੇਂ ਕਿੰਨੇ ਪੈਦਾ ਹੋ ਜਾਣ ਤੁਸੀਂ ਇੱਕ ਸਮਾਨ ਬਿਰਤੀ ਵਿਚ ਰਹਿਣਾ ਹੈ।
ਤਾਵਤ ਇਸ ਸਰੀਰ ਕੋ ਧਾਰੋ
ਚਿਰੇ ਕਲ ਯੁਗ ਦਾ ਸਮਾਂ ਨਹੀਂ ਨਾ ਆਉਂਦਾ ਹੈ ਸ਼ੁਰੂ ਨਹੀਂ ਹੁੰਦਾ ਉਹਨਾਂ ਤਰ ਇਸੇ ਸਰੀਰ ਨੂੰ ਤੁਸੀਂ ਰੱਖੀ ਰੱਖੋ।
ਤਪ ਪ੍ਰੇ ਤਪ ਕਹੋ ਤਪੋ ਉਮਾਹੇ
ਤਪ ਦੇ ਤੁਸੀਂ ਪਿਆਰੇ ਹੋ ਤਪ ਨੂੰ ਕਰੀ ਚੱਲੋ ਬੜੇ ਕਹਿੰਦੇ ਉਮਾਏ ਉਰਸ਼ਾ ਨਾਲ
ਤਬ ਅਬਨਾਸੀ ਨਰ ਤਨ ਧਰ ਹੈ
ਉਸੇ ਵੇਲੇ ਕਹਿੰਦੇ ਜਿਹੜਾ ਨਾਸ ਤੋਂ ਰਹਿਤ ਵਾਹਿਗੁਰੂ ਹੈ ਉਹ ਕਹਿੰਦੇ ਮਨੁੱਖਾ ਸਰੀਰ ਧਾਰਨ ਕਰੇਗਾ।
ਨੌ ਮੂਰਤ ਵਰਤਹ ਜਗ ਬੀਚ
ਜਿਹੜਾ ਇਸ ਤਰ੍ਹਾਂ ਅਨਾਸ਼ੀ ਪੁਰਖ ਹੈ ਸੰਸਾਰ ਦੇ ਵਿਚ ਨੌ ਸਰੂਪ ਧਾਰਨ ਕਰਕੇ ਵਰਤੇਗਾ ਨੌ ਸੁਜਾਮੇ ਧਾਰੇਗਾ।
ਦਸਮ ਸਰੀਰ ਉਪਜ ਹੈ ਤੇਰੋ
ਦਸਵਾਂ ਜਿਹੜਾ ਸਰੀਰ ਹੈ ਕਹਿੰਦਾ ਉਸ ਵੇਲੇ ਤੁਹਾਡਾ ਪੈਦਾ ਹੋਵੇ।
ਪਰਵਿਰਸ਼ਹ ਜੋਤ ਮਹਾ ਚਿਤ ਸੀ
ਵਾਹਿਗੁਰੂ ਦੀ ਜਿਹੜੀ ਜੋਤ ਹੈ ਬੜੇ ਪ੍ਰੇਮ ਨਾਲ ਤੁਹਾਡੇ ਵਿਚ ਕਹਿੰਦੇ ਪ੍ਰਵੇਸ਼ ਹੋ ਜਾਏ।
ਇਕ ਓਂਕਾਰ ਰੂਪ ਮੈਂ ਲੈ ਹੋਏ
ਜਿਹੜਾ ਇੱਕ ਓਂਕਾਰ ਸਰੂਪ ਹੈ ਉਹਦੇ ਵਿਚ ਤੁਸੀਂ ਲੈ ਲੀਨ ਹੋ ਜਾਵੋਗੇ।
ਪੰਥ ਪ੍ਰਕਾਸ਼ਹ ਦੇ ਰਿਪ ਮੀਚ
ਜਾਂ ਪੰਥ ਪ੍ਰਕਾਸ਼ ਕਰੋਗੇ ਜਿਹੜਾ ਬੈਰੀਆਂ ਨੂੰ ਮੌਤ ਦੇਵੇਗਾ।
ਧਰਮ ਥਿਰ ਹੈ ਬਿਥਰਹਿ ਜਸ ਪਾਵਨ
ਇਸ ਤਰ੍ਹਾਂ ਧਰਮ ਟਿਕੇਗਾ ਸੰਸਾਰ ਦੇ ਵਿਚ ਜਸ ਪਵਿੱਤਰ ਫੈਲੇਗਾ।
ਕਰ ਹੈ ਉਦਾਹਰਨ ਊਚ
ਰੁਨੀਚ ਨੀ ਜਾਤੀ ਦਾ ਨੀਵੀ ਜਾਤੀ ਦਾ ਸਭ ਦਾ ਉਧਾਰ ਕਰੇਂਗੇ।
ਇਮ ਕਹਿ ਜਗਤ ਈਸ਼ਰੀ ਤੇਹ ਛਿਨ
ਇਸ ਤਰ੍ਹਾਂ ਜਿਹੜੀ ਸੰਸਾਰ ਦੀ ਈਸ਼ਵਰੀ ਉਹਨੇ ਕਹਿ ਕੇ
ਉਪਜਾਇਓ ਔਰ ਪ੍ਰੇਮ ਅਪਾਰ
ਦੇ ਵਿੱਚ ਬਹੁਤਾ ਬਹੁਤਾ ਪ੍ਰੇਮ ਪੈਦਾ ਕੀਤਾ।
ਲੱਗੀ ਚਾਟ ਬੇ ਅੰਗਨ ਸੂੰਘ,
ਉਹ ਜਿਹੜਾ ਪੱਛੀ ਦਾ ਪੁੱਤਰ ਸੀ, ਕਹਿੰਦੇ ਜੀਵ ਨਾਲ ਉਹਨੂੰ ਚੱਟਣ ਲੱਗੀ, ਉਹਦੇ ਅੰਗਾਂ ਨੂੰ ਚੁੰਮਣ ਲੱਗ ਪਈ। ਉਹ
ਜਥਾ ਬਸਤ ਕੋ ਤੈਨੂੰ ਪਿਆਰ,
ਇਸ ਤਰ੍ਹਾਂ ਕਹਿੰਦੇ ਬੱਚੇ ਦੇ ਨਾਲ ਗਊ ਪਿਆਰ ਕਰਦੀ ਹੁੰਦੀ, ਉਹ ਚੱਟਦੀ ਹੁੰਦੀ, ਚੁੰਮਦੀ ਹੁੰਦੀ, ਇਸ ਤਰ੍ਹਾਂ ਕਹਿੰਦੇ ਉਹ ਦੇਵੀ ਤਪੱਛੀ ਨਾਲ ਪਿਆਰ ਕਰਨ ਲੱਗ ਪਈ।
ਹੇ ਸੁਤ ਇਹ ਕਿਰਪਾਨ ਲੱਗ ਲੀਜੈ,
ਹੇ ਵੀ ਦੇਵਤਿਓ। ਫਿਰ ਉਹ ਦੇਵੀ ਨੇ ਕਿਹਾ, ਹੇ ਤਪੱਛੀ ਦੇ ਪੁੱਤਰਾ, ਛੋਟੀ ਜੀ ਕਿਰਪਾਨ ਤੁਸੀਂ ਲੈ ਲਓ।
ਨਿਜ ਤਨ ਸੋ ਨਿਤ ਰੱਖੋ ਸੰਭਾਰ,
ਆਪਣੇ ਸਰੀਰ ਦੇ ਨਾਲ ਹਮੇਸ਼ਾ ਸੰਭਾਲ ਕੇ ਰੱਖਣੀ, ਕਿਰਪਾਨ ਨੂੰ ਪਾਸੇ ਨਾ ਕਰਨਾ।
ਸਿੰਘ ਖਾਲਸੇ ਹੋਏ ਖਾਲਸਾ,
ਤੁਸੀਂ ਸ਼ੇਰ ਦੀ ਖਲ ਝਾਨਣ ਤੋਂ ਪੈਦਾ ਹੋਏ ਹੋ, ਇਸ ਕਰਕੇ ਤੁਹਾਡਾ ਨਾਂ ਖਾਲਸਾ ਹੋਏਗਾ। ਅੱਗੇ ਕਹਿੰਦੇ ਖਾਲਸਾ ਹੋਵੇ।
ਛਤਰੀ ਪਦ ਸਭ ਆਯੁਧ ਧਾਰ,
ਸਾਰੇ ਸ਼ਸਤਰ ਧਾਰੀ ਹੋਣ ਕਰਕੇ ਉਹਨਾਂ ਦਾ ਉਹ ਕਹਿੰਦੇ ਛਤਰੀਆਂ ਖਵਾਉਣਗੇ।
ਤੇਜ ਸਿੰਘ ਕੋ ਸਦਾ ਪ੍ਰੋਗਮ,
ਜਿਹੜਾ ਸ਼ੇਰ ਦਾ ਤੇਜ ਪ੍ਰਤਾਪ ਹਮੇਸ਼ਾ ਸਦਾ ਅੱਗੇ ਪ੍ਰੋਗਮ ਕੀ ਮੁਖਤਾ ਰੱਖੇਗਾ, ਮੁੱਖ ਹੋਵੇ ਅੱਗੇ ਹੋਵੇ।
ਰਹਿਤ ਸਹਿਤ ਜੇ ਸਿੰਘ ਉਦਾਰ,
ਜਿਹੜਾ ਸਿੰਘ ਕਹਿੰਦੇ ਰਹਿਤ ਸਹਿਤ ਦੇ ਐਨ ਪੂਰਾ ਕਾਇਮ ਹੋਵੇਗਾ।
ਪਿੱਛੇ ਪਛਤਾਵਾ ਹੋਏ ਤਿੰਨ ਮਹਿ,
ਬਾਅਦ ਵਿੱਚ ਕਹਿੰਦੇ ਉਸ ਸਿੰਘ ਦੇ ਪਛਤਾਵਾ ਵੀ ਹੋਵੇਗਾ।
ਔਰ ਉਨਮਾਦ ਵਸਤ ਤੇ ਤਾਰ,
ਜਿਹੜਾ ਕਹਿੰਦੇ ਰਾਜ ਭਾਗ ਦੀ ਵਸਤੂ ਆਉਣ ਕਰਕੇ ਹਿਰਦੇ ਵਿੱਚ ਉਨਮਾਦ ਕੀ ਹੰਕਾਰ ਜਾ ਧਾਰੇਗਾ, ਉਹਦੇ ਨੂੰ ਬਾਅਦ ਵਿੱਚ ਫਿਰ ਪਛਤਾਵਾ ਵੀ ਹੋਵੇਗਾ ਵੀ ਹੰਕਾਰ ਧਾਰਿਆ, ਇਸ ਕਰਕੇ ਮੇਰਾ ਸਭ ਕੁਝ ਚਲਿਆ ਗਿਆ।
ਕਸ਼ਟ ਦੇਹ ਕੋ ਤੋਹੇ ਪੰਥ ਕਹੋ,
ਤੇਰੇ ਪੰਥ ਨੂੰ ਬੜਾ ਭਾਰੀ ਸਰੀਰ ਨੂੰ ਦੁੱਖ ਹੋਵੇਗਾ।
ਉਬਰਹਿ ਮਰਹਿ ਸੁਜੁਦ ਮਜਾਰ,
ਫਿਰ ਵੀ ਕਹਿੰਦੇ ਜਿਹੜਾ ਜੰਗ ਵਿੱਚ ਮਰੇਗਾ ਉਹ ਕਹਿੰਦੇ ਦੁੱਖਾਂ ਤੋਂ ਬਚ ਜਾਵੇਗਾ।
ਇਮ ਕਹਿ ਕੇ ਔਰ ਬਹੁ ਹਿਤ ਕਰਕੇ,
ਇਸ ਤਰ੍ਹਾਂ ਦੇ ਬਚਨ ਬਈ ਉਹ ਕਹਿ ਕੇ ਤੇ ਬਹੁਤਾ ਪ੍ਰੇਮ ਕਰਕੇ,
ਪ੍ਰੇਮ ਸਾਥ ਤਨ ਸਰਬ ਨਿਹਾਰ,
ਪ੍ਰੇਮ ਦੇ ਨਾਲ ਜਿਹੜਾ ਪੱਛੀ ਦਾ ਪੁੱਤਰ ਉਹਦੇ ਸਰੀਰ ਨੂੰ ਸਭ ਤਰ੍ਹਾਂ ਕਰਕੇ ਉਸਨੇ ਵੇਖਿਆ।
ਭਈ ਸਲੋਪ ਭਗਵਤੀ ਤਹਿਤੇ,
ਉਥੋਂ ਕਹਿੰਦੇ ਫਿਰ ਜਿਹੜੀ ਭਗਵਤੀ ਹੈ ਉਹ ਲੋਪ ਹੋ ਗਈ।
ਦੁਸ਼ਟ ਦਮਨ ਨਿਜ ਨਾਮ ਤਰਾਏ,
ਇਸ ਤਰ੍ਹਾਂ ਕਹਿੰਦੇ ਉਹ ਤਪੱਸ਼ੀ ਨੇ ਫਿਰ ਆਪਣਾ ਦੁਸ਼ਟਾਂ ਨੂੰ ਨਾਸ ਕਰਨ ਕਰਕੇ ਆਪਣਾ ਨਾਮ ਦੁਸ਼ਟ ਦਮਨ ਰਖਵਾਇਆ। ਯਾਨੀ ਇਸ ਤਰ੍ਹਾਂ ਇਹ ਜਿਹੜਾ ਪੁਰਾਣਾ ਦਾ ਪ੍ਰਸੰਗ ਜਿਹਾ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪਹਿਲਾ ਨਾਮ ਦੁਸ਼ਟ ਦਮਨ ਸੀ ਉਹਦੇ ਨਾਲ ਰਲਾ ਮਿਲ ਦਿੱਤਾ ਇਹਨੇ ਕਵੀ ਨੇ। ਅਸਲ ਰੂਪ ਦੇ ਵਿੱਚ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਮ ਤੋਂ ਅਸੀਂ ਪੜ੍ਹਦੇ ਹਾਂ ਉੱਥੇ ਤਾਂ ਕੁਛ ਐਸਾ ਨਿਰਣਾ ਹੈ ਨਹੀਂ ਹੈ, ਇੱਥੇ ਤਾਂ ਜਾਣੀ ਇਹੋ ਜਿਹਾ ਵੀ ਅੱਗੇ ਸਪਸ਼ਟ ਕਰ ਜਾਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਉਹ ਪਿੱਛੇ ਤਪ ਕਰਦੇ ਸੀ ਨਾ, ਜਿਨ੍ਹਾਂ ਦੇ ਤਪ ਦੇ ਉਹ ਖਲ ਝਾੜਨ ਤੋਂ ਸ਼ੇਰ ਤੋਂ ਅੱਗੇ ਪੈਦਾ ਹੋਏ ਸੀ, ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਤਪੱਸ਼ੀ ਪੁੱਤਰ ਤੇ ਨਵੇਂ ਪਾਤਸ਼ਾਹ ਤਪੱਸ਼ੀ ਸਨ। ਇਸ ਤਰ੍ਹਾਂ ਜਨਾਇਆ ਇਹ ਸ਼ਰਾਰਤ ਨਾਲ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਕਹਿੰਦੇ ਸਾਡੇ ਬ੍ਰਹਮਾ ਜੀ ਜੰਜੂਰ ਚੱਲੇ ਦੀ ਟਿੱਕੇ ਦੀ ਰੱਖਿਆ ਕੀਤੀ, ਕਿਉਂਕਿ ਉਹ ਪਹਿਲੇ ਜਨਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਬ੍ਰਾਹਮਣ ਸੀ। ਗੱਲ ਤਾਂ ਆ ਹੈ ਸ਼ਰਾਰਤ ਨਾਲ ਇਹ ਕੁਛ ਪਾਇਆ ਇਹਨਾਂ ਨੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੀ ਹਿੰਦੂਆਂ ਦੀ ਇਸ ਕਰਕੇ ਰੱਖਿਆ ਕਰਦੇ ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਜਨ ਬ੍ਰਾਹਮਣ ਸੀ, ਉਹਨਾਂ ਤੋਂ ਪੈਦਾ ਹੋਏ ਸੀ, ਇਹ ਵੀ ਬ੍ਰਾਹਮਣ ਸੀ। ਪਰ ਮਹਾਰਾਜ ਤਾਂ ਕਹਿੰਦੇ ਛੱਤਰੀ ਕੋ ਪੂਰ ਹੋ ਬ੍ਰਾਹਮਣ ਕੋ ਨਹੀਂ, ਉਹਨਾਂ ਦੇ ਮੁੱਖ ਤੋਂ ਇਹ ਕਿਹਾ ਹੈ ਵੀ ਅਸੀਂ ਛੱਤਰੀ ਦੇ ਪੁੱਤ, ਅਸੀਂ ਬ੍ਰਾਹਮਣਾਂ ਦੇ ਹੈ ਨਹੀਂ। ਇਹਦੇ ਵਿੱਚ ਹੁਣ ਜਾਣੀ ਐ ਰਲਾ ਮਿਲਾ ਕੇ ਜਨਾਇਆ ਪਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਪਿਛਲੇ ਜਨ ਬ੍ਰਾਹਮਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਤੋਂ ਪੈਦਾ ਹੋਣ ਵਾਲੇ ਤਪ ਤੋਂ ਉਹ ਵੀ ਬ੍ਰਾਹਮਣ। ਇਸ ਤਰ੍ਹਾਂ ਜਾਣੀ ਇਹੋ ਜਿਹਾ ਇਤਿਹਾਸ ਪੁਰਾਣਾ ਵਿੱਚ ਜਿਵੇਂ ਲਿਖਿਆ ਉਹਨੂੰ ਵਿੱਚ ਘਸੋੜ ਤਾ ਕਵੀ ਜੀ ਨੇ, ਇੱਥੋਂ ਭੁਲੇਖਾ ਪੈ ਜਾਂਦਾ ਹੈ। ਇਹੋ ਜਿਹਾ ਫਿਰ ਪ੍ਰਸੰਗ ਅਖਬਾਰਾਂ ਵਿੱਚ ਦੇਈ ਜਾਂਦਾ ਲਾਣਾ, ਜਿਹਦੇ ਵਿਚੋਂ ਫਿਰ ਲੋਕਾਂ ਨੂੰ ਭੁਲੇਖਾ ਪਈ ਜਾਂਦਾ। ਪਰ ਜਿਹੜਾ ਪਹਿਲਾਂ ਜਿਵੇਂ ਆਪਾਂ ਪ੍ਰਸੰਗ ਸ਼ੁਰੂ ਕੀਤਾ ਸੀ, ਉਹ ਜੇ ਕੋਈ ਸੁਣ ਲਏ ਫਿਰ ਨਹੀਂ। ਜਾਂ ਗੁਰੂ ਮਹਾਰਾਜ ਦਾ ਆਪਣਾ ਲਿਖਿਆ ਹੋਇਆ ਜਿਹੜਾ ਕਲਮ ਨਾਲ ਆਪਣੇ ਜਨਮ ਦੀ ਗਾਥਾ ਦਾ ਪ੍ਰਸੰਗ, ਉਹ ਸੁਣ ਲਏ ਫਿਰ ਨਹੀਂ ਪੈਂਦਾ। ਹੁਣ ਇਹਦੇ ਵਿਚ ਤਾਂ ਆ ਗਿਆ ਨਾ ਵੀ ਉਹਨੇ ਦੇਵੀ ਨੇ ਕਿਹਾ ਵੀ ਤੁਸੀਂ ਸਾਨੂੰ ਮੈਨੂੰ ਬੁਲਾਉਣਾ, ਮੈਂ ਆਉਂਗੀ। ਇਸੇ ਤਰ੍ਹਾਂ ਵੀ ਸ਼ੇਰ ਤੋਂ ਤੁਸੀਂ ਪੈਦਾ ਹੋਏ ਹੈ, ਤੁਹਾਡਾ ਨਾਮ ਵੀ ਸਿੰਘ ਹੋਊਗਾ, ਤੁਹਾਡੇ ਪੰਥ ਦਾ ਨਾਮ ਵੀ ਸ਼ੇਰ ਦੀ ਖਲ ਤੋਂ ਪੈਦਾ ਹੋਣ ਕਰਕੇ ਸਿੰਘ ਹੋਏਗਾ ਜਾਂ ਖਾਲਸਾ ਹੋਊਗਾ। ਵੀ ਖਲ ਤੋਂ ਪੈਦਾ ਹੋਏ ਕਿਉਂ ਸ਼ੇਰ ਦੀ ਖਲ ਝਾੜੀ ਹੈ, ਇਸ ਕਰਕੇ ਖਾਲਸਾ। ਪਰ ਉਹ ਤਾਂ ਖਾਲਸਾ ਦਾ ਅਰਥ ਤਾਂ ਜਿਹੜਾ ਸਾਫ ਸੁਥਰੇ ਧਰਮ ਵਾਲਾ ਹੈ, ਸਾਫ ਸੁਥਰੇ ਪੰਥ ਵਾਲਾ, ਉਹਦਾ ਨਾਂ ਖਾਲਸਾ ਹੈ। ਜਾਗਤ ਜੋਰ ਜਪੈ ਨਿਵੇ ਸਾਸਰ ਏਕ ਬਿਨਾ ਮਨ ਨੈਕ ਨਾ ਮਾਨੈ, ਪੂਰਨ ਪ੍ਰੇਮ ਪ੍ਰਤੀਰ ਸਚੈ ਵਰਤ ਗੋੜ ਬੜੀ ਮਠ ਪੂਰਨ ਨਾ ਮਾਨੈ। ਇਹ ਸਾਰਾ ਅੱਗੇ ਕਿਹਾ ਹੈ ਜਿਹੜਾ ਉਹ ਪੂਰਨ ਜੋਤ ਜਗ੍ਹਾ ਝੱਟ ਮੈਂ, ਵੀ ਜਦੋਂ ਐਮ ਵਾਹਿਗੁਰੂ ਦੀ ਜੋਤ ਅੰਦਰ ਕਹਿੰਦੇ ਹਿਰਦੇ ਵਿੱਚ ਜਗ ਪਵੇ ਪ੍ਰਕਾਸ਼ ਹੋਏ, ਤਬ ਖਾਲਸ ਤਾਹੇ ਖਾਲਸ ਜਾਣਾ ਹੈ। ਤਦੋਂ ਕਹਿੰਦੇ ਉਹ ਸ਼ੁੱਧ ਜਿਹੜਾ ਖਾਲਸ ਹੈ ਨਾ, ਉਹਨੂੰ ਜਾਣ ਲਈਏ। ਇੱਥੇ ਹੈ ਖਲ ਤੋਂ ਪੈਦਾ ਹੋਇਆ, ਯਾਨੀ ਇੰਨਾ ਫਰਕ ਹੋ ਗਿਆ ਨਾ। ਮਹਾਰਾਜ ਤੇ ਕਹਿੰਦੇ ਉਹਨੂੰ ਸ਼ੁੱਧ ਖਾਲਸਾ ਜਾਣ ਲਈਏ, ਸ਼ੁੱਧ ਧਰਮ ਵਾਲਾ, ਸ਼ੁੱਧ ਪੰਥ ਵਾਲਾ ਜਾਣ ਲਈਏ। ਬਾਕੀ ਹੈ ਵੀ ਇੱਥੇ ਦੇਵੀ ਵੀ ਨੇ ਕਿਹਾ ਵੀ ਤੇ ਪਹਿਲਾਂ ਉਹ ਆਈ, ਉਹਦੀ ਸਹਾਇਤਾ ਕੀਤੀ ਤੇ ਉਹਨੇ ਵਰ ਦਿੱਤੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚੇ ਨੇ, ਮੈਂ ਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਮਿਸ਼ਨ ਕਬ ਹੂ ਨੈ ਤਿਆਉ, ਕਾਨ ਸੁਨੇ ਪਹਿਚਾਨ ਨਾ, 300 ਲਿਵ ਲਾਗੀ ਮੋਰੀ ਪਗਨ ਸਿਉ। ਔਰ ਰਹਿਰਾਸ ਵਿਚ ਅਸੀਂ ਸਵਈਆ ਰੋਜ ਪੜਦੇ ਹਾਂ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੂ ਆਂਖ ਤਰੇ ਨੀ ਅਨ, ਰਾਮ ਰਹੀ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਵੈ ਵੋ ਭੇਦ ਕਹੇ, ਹਾਂ ਏਕ ਨ ਜਾਨੋ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਮੈਂ ਨਾ ਕਹਿਓ, ਵਾਹਿਗੁਰੂ ਨੂੰ ਕਿਰਪਾ ਧਰਨ ਵਾਲਾ ਕਿਹਾ, ਖੜਕੇ ਤੇ ਮੈਂ ਸ਼ਰਨ ਤਿਆਰੀ। ਇੱਥੇ ਆ ਗਿਆ ਫਰਕ ਵੀ ਦੇਵੀ ਤਲਵਾਰ ਧਾਰਨ ਵਾਲੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੇ ਕਿਰਪਾਨ ਧਾਰਨ ਵਾਲੇ, ਇਤਜਾ ਵਾਲੇ, ਚਿੰਨ ਵਾਲੇ, ਮੈਂ ਤੁਹਾਡੇ ਸ਼ਰਨ ਹਾਂ। ਉਹਨਾਂ ਦੇ ਹੁਣ ਸਾਹਮਣੇ ਜਿਹੜੀ ਬਾਣੀ ਦੇ ਇਹ ਜਿਹੜਾ ਕੋਈ ਸਾਰਾ ਝੁਠਲਾ ਜਾਂਦਾ ਹੈ, ਮਿਥਿਆ ਸਾਬਤ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਇਹ ਪ੍ਰਸੰਗ ਹੈ ਨਾ, ਉਹ ਕਵੀ ਨੇ ਪੁਰਾਣਾ ਦਾ ਦੇ ਦਿੱਤਾ। ਇਹ ਭੁਲੇਖਾ ਪੜ੍ਹਨ ਵਾਲੇ ਨੂੰ ਪੈਂਦਾ ਤੇ ਸੁਣਨ ਵਾਲੇ ਨੂੰ ਪੈਂਦਾ ਹੈ, ਤੇ ਜਿਹੜਾ ਕੋਈ ਇਹਨੂੰ ਕੋਈ ਅਖਬਾਰਾਂ ਦੇ ਉਹਨੂੰ ਵੀ ਸੁਣ ਕੇ ਭੁਲੇਖਾ ਪੈਣਾ ਹੀ ਹੈ। ਇਸ ਕਰਕੇ ਯਾਨੀ ਇਹ ਜਿਹੜਾ ਪ੍ਰਸੰਗ ਅਖੇਕ ਹੈ ਉਹ ਸਹੀ ਨਹੀਂ ਹੈ। ਸਹੀ ਜਿਹੜਾ ਆਪਾਂ ਪਹਿਲਾਂ ਸੁਣਿਆ, ਜਿੱਥੋਂ ਪ੍ਰਾਰੰਭ ਕੀਤਾ ਸੀ, ਉਹੀ ਜਾਣਨਾ ਹੈ। ਉਹ ਜਿਵੇਂ ਵੀ ਪੁਰਾਣਾ ਦਾ ਪ੍ਰਸੰਗ ਅੱਗੇ ਆਏਗਾ, ਉਹ ਵੀ ਆਪਾਂ ਸੁਣਨਾ ਹੈ। ਆਰਿਆ ਸੁਣੀਏ,
ਤਪਸੀ ਪੁਰਖ ਗਯੋ ਪਿਤ ਕੇ ਢਿਗ।
ਇਹੋ ਜਿਹੜਾ ਤਪਸੀ ਦਾ ਪੁੱਤਰ ਸੀ ਨਾ, ਕਹਿੰਦੇ ਦੇਵੀ ਜਦੋਂ ਅਲੋਪ ਹੋ ਗਈ, ਫਿਰ ਉਹ ਕਹਿੰਦੇ ਆਪਣੇ ਪਿਤਾ ਕੋਲ ਤਪਈ ਕੋਲ ਚਲੇ ਆ ਗਿਆ।
ਦਰਸ਼ਨ ਦੇਖਤ ਸੀਸ ਨਿਵਾਏ,
ਆਪਣੇ ਪਿਤਾ ਦੇ ਦਰਸ਼ਨ ਦੇਖ ਕੇ ਉਹ ਤਪਸੀ ਨੇ ਸਿਰ ਨਵਾਇਆ।
ਪੁੱਤਰ ਬਿਲੋਕਤ ਹਰਖਤ ਹੋਏ ਕਰ,
ਤਪਸੀ ਆਪਣੇ ਪੁੱਤਰ ਨੂੰ ਆਇਆ ਵੇਖ ਕੇ ਬਹੁਤ ਹੀ ਖੁਸ਼ ਹੋਇਆ ਹੈ।
ਦੁਰਗਾ ਬਰ ਲੱਖ ਬਾਕ ਅਲਾਏ,
ਇਹਨੂੰ ਦੁਰਗਾ ਦੇਵੀ ਦਾ ਕਹਿੰਦੇ ਬਰ ਹੋ ਗਿਆ, ਉਹ ਜਾਣ ਕੇ ਬਚਨ ਗਿਆ ਤਪਸੀ ਨੇ।
ਸ਼ਕਤੀ ਕਰ ਪ੍ਰਸੰਨ ਹੈ ਸੁਤ ਤਵ,
ਹੇ ਪੁੱਤਰ ਤੂੰ ਸ਼ਕਤੀ ਨੂੰ ਪ੍ਰਸੰਨ ਕਰ ਲਿਆ ਹੈ।
ਬਰ ਲੀਨ ਸਕਾਰ ਕੇ ਚਿਤ ਚਾਏ,
ਕਹਿੰਦੇ ਚਾਹ ਕਰਕੇ ਉਹ ਤੋਂ ਤੂੰ ਬਰ ਵੀ ਲੈ ਲਿਆ।
ਯੁੱਧ ਕਰਨ ਕੋ ਬਰ ਇਹ ਲੀਨ,
ਹਮੇਸ਼ਾ ਜੰਗ ਯੁੱਧੀ ਕਰੀ ਚੱਲੀਏ ਤੂੰ ਬਰ ਲੈ ਲਿਆ ਹੈ।
ਯੁੱਧ ਹੇਤ ਹੀ ਮੈਂ ਉਪਜਾਏ
ਪੁੱਤਰ ਯੁੱਧ ਕਰਨ ਵਾਸਤੇ ਦੈਂਤਾਂ ਨਾਲ ਮੈਂ ਤੈਨੂੰ ਪੈਦਾ ਕੀਤਾ ਸੀ।
ਅਦਕ ਯੁੱਧ ਹਿਤ ਕਰਤਾ ਸ਼ਰਧਾ
ਇਸ ਕਰਕੇ ਬਹੁਤੇ ਜੰਗ ਯੁੱਧ ਕਰਨ ਵਿਚ ਤੂੰ ਸ਼ਰਧਾ ਰੱਖਦਾ ਹੈ।
ਯੁੱਧ ਸੁਅਨ ਦਿਨ ਹਿਰਦੇ ਬਸਾ
ਇਸ ਕਰਕੇ ਦਿਨੇ ਰਿਆਤ ਜੰਗ ਕਰਨਾ ਤੇਰੇ ਦੇ ਵਿਚ ਵਸੇਗਾ।
ਰੱਛਿਆ ਮੋਹ ਕਰੋ ਇਮ ਜਾਨਾ
ਇਸ ਤਰ੍ਹਾਂ ਕਹਿੰਦੇ ਤੁਸੀਂ ਜਾਣ ਲੋ ਤੁਸੀਂ ਮੇਰੀ ਵੀ ਰੱਖਿਆ ਕਰੋਗੇ।
ਆਰ ਬਲਾ ਬਾਲਕ ਜਬ ਪਾਏ
ਜਦੋਂ ਤੁਸੀਂ ਕਹਿੰਦੇ ਬਾਲ ਕੁਮਰਾ ਪਾਵੋਗੇ
ਤਬ ਮੈਂ ਰਨ ਨਹਿ ਕਰਵ ਬਿਲੋਕਨ
ਉਦੋਂ ਜਦੋਂ ਤੁਸੀਂ ਜੰਗ ਜਾ ਸ਼ੁਰੂ ਕਰੋਗੇ ਨਾ ਉਹ ਕਹਿੰਦੇ ਮੈਂ ਨਾ ਤੁਹਾਡੇ ਜੰਗਾ ਜੁੰਦਾ ਨੂੰ ਵੇਖਣਾ ਕਰਾਂ।
ਹੇ ਸੁਤ ਇਸ ਕੋ ਰਚ ਹੋ ਉਪਾਏ
ਮੇਰੇ ਪੁੱਤਰ ਇਸ ਤਰ੍ਹਾਂ ਦਾ ਉਪਰਾਲਾ ਹੀਲਾ ਯਤਨ ਤੁਸੀਂ ਰਚੋ ਵੀ ਜੰਗ ਯੁੱਧ ਤੁਹਾਡੇ ਮੈਂ ਨਾ ਦੇਖਣਾ ਕਰਾਂ। ਜਾਣੀ ਉਹ ਤਪੱਸ਼ੀ ਜਿਹੜਾ ਉਹਨੂੰ ਗੁਰੂ ਤੇਗ ਬਹਾਦਰ ਬਣਾ ਦਿੱਤਾ ਹੈ ਜਿਹੜਾ ਪੈਦਾ ਹੋਇਆ ਖਲ ਝਾੜਨ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾ ਦਿੱਤਾ ਹੈ। ਜਦੋਂ ਤੁਸੀਂ ਉਹ ਜੰਗ ਯੁੱਧ ਸ਼ੁਰੂ ਕਰੋਗੇ ਨਾ ਬਾਲਕ ਅਵਸਥਾ ਵਿੱਚ ਹੀ ਮੈਂ ਕਹਿੰਦੇ ਉਹਨਾਂ ਦੇਖਣਾ ਕਰਾਂ ਮੈਂ ਪਹਿਲਾਂ ਹੀ ਚਲਾ ਜਾਵਾਂ।
ਜਿਮ ਗੋਭੀ ਦੂਰਨ ਹੋਏ
ਇਸ ਤਰ੍ਹਾਂ ਕਹਿੰਦੇ ਕੋਈ ਜਿਹੜੀ ਗੋਭੀ ਕੀ ਲਗਰ ਹੈ ਉਹ ਬੜੀ ਛੇਤੀ ਦਰਖਤ ਤੋਂ ਜਾਂ ਧਰਤੀ ਤੋਂ ਪੈਦਾ ਹੁੰਦੀ ਹੈ।
ਤਿਮ ਉਪਜਿਓ ਮੁਝ ਤੇ ਹੇ ਨੰਦ
ਇਸੇ ਤਰ੍ਹਾਂ ਪੁੱਤਰ ਪੁੱਤਰ ਤੂੰ ਮੇਰੇ ਤੋਂ ਪੈਦਾ ਹੋਇਆ ਬੜੀ ਛੇਤੀ ਹੀ।
ਲੋਕ ਸਰਬੋਤਮ ਤੇ ਛੇਤ ਪ੍ਰਾਪਤ
ਜੋ ਸਭ ਤੋਂ ਉੱਤਮ ਲੋਕ ਹੈ ਵਾਹਿਗੁਰੂ ਦਾ ਉਹ ਤੋਂ ਤੂੰ ਕਹਿੰਦੇ ਧਰਤੀ ਤੇ ਪ੍ਰਾਪਤ ਹੋਇਆ ਹੈ ਪ੍ਰਾਪਤ ਹੋਵੇਗਾ ਧਰਤੀ ਤੇ ਜਾਏਗਾ।
ਜਾਂ ਤੇ ਨਾਮ ਸੁਹੋਤ ਗੋਬਿੰਦ
ਇਸ ਕਰਕੇ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਦੇ ਕੋਲੋਂ ਫਿਰ ਕਹਿੰਦੇ ਧਰਤੀ ਤੇ ਜਾਓਗੇ ਤਦੋਂ ਤੁਹਾਡਾ ਨਾਮ ਕਹਿੰਦੇ ਗੋਬਿੰਦ ਸਿੰਘ ਹੋਵੇਗਾ।
ਸਿੰਘ ਸੁਪਦ ਦੇਵੀ ਦੀਏ ਪੂਰ
ਜਿਹੜਾ ਸਿੰਘ ਪਾਦਾ ਏ ਤੁਹਾਨੂੰ ਪਹਿਲਾਂ ਦੇਵੀ ਨੇ ਬਖਸ਼ੀ ਦਿੱਤਾ।
ਤਪ ਤੁਮ ਤਪ ਕੋ ਤਪ ਹੋ ਬਿਲੰਦ
ਗੰਗਾ ਪੁੱਤਰ ਤੂੰ ਵੀ ਹੁਣ ਕਹਿੰਦੇ ਬਹੁਤਾ ਤਪ ਹੀ ਕਰ ਮੇਰੇ ਵਾਂਗ।
ਸਮੋ ਆਏ ਤਪ ਬਿਦਤਾ ਜਗ ਮਹਿ
ਜਦੋਂ ਸਮਾਂ ਆ ਗਿਆ ਤਦੋਂ ਫਿਰ ਸੰਸਾਰ ਦੇ ਵੀ ਤੁਸੀਂ ਪ੍ਰਗਟ ਹੋ ਜਾਇਓ।
ਬ੍ਰਿਧ ਹੈ ਤੇਜ ਵੱਡ ਸੂਰ ਮਨਿੰਦ
ਆਕਾਸ਼ ਵੀ ਸੂਰਜ ਹੁੰਦਾ ਇਸ ਤਰ੍ਹਾਂ ਤੁਹਾਡਾ ਫਿਰ ਬੜਾ ਭਾਰੀ ਪ੍ਰਤਾਪ ਵਧੇਗਾ।
ਕਹੇ ਪਿਤਾ ਕੇ ਉਗਰ ਸੂਰਮਾ
ਦੇਵੇ ਦੇਵਤਿਓ ਆਪਣੇ ਪਿਤਾ ਦੇ ਕਿਹਾ ਜਿਹੜਾ ਨਾ ਸਹਾਰੇ ਜਾਣ ਵਾਲਾ ਤੇਜ ਵਾਲਾ ਸੂਰਮਾ ਹੈ।
ਮਹਾ ਪ੍ਰਤਾਪਵੰਤ ਧਰਤੀ
ਮਹਾਨ ਤੇਜ ਪ੍ਰਤਾਪ ਵਾਲਾ ਮਹਾਨ ਧੀਰ ਧਰਨ ਵਾਲਾ
ਤੇਜਵੰਤ ਧਰ ਮਹਾਤਮ ਸਦ ਹੀ
ਤੇਜ ਪ੍ਰਤਾਪ ਵਾਲਾ ਧਰਮੀ ਮਨ ਵਾਲਾ ਹਮੇਸ਼ਾ ਹੀ
ਅਤ ਉਦਾਰ ਗੁਣ ਨਿਧ ਬਾਰ ਬੀਰ
ਸਖੀ ਦਾਤਾ ਗੁਣਾਂ ਦਾ ਖਜ਼ਾਨਾ ਬੜਾ ਸ੍ਰੇਸ਼ਟ ਸੂਰ ਬੀਰ
ਬ੍ਰਿੰਦ ਅਰਿੰਦਮ ਆਯੁਧ ਧਾਰੀ
ਸਮੂਹ ਬੈਰੀਆਂ ਨੂੰ ਮਾਰਨ ਵਾਲਾ ਸ਼ਸਤਰ ਧਾਰੀ
ਅਜਰ ਜਰਨ ਕੋਹਰੇ ਦਾ ਗੰਭੀਰ
ਸ਼ਕਤੀਆਂ ਨੂੰ ਜਰਨ ਵਾਲਾ ਜਿਨ੍ਹਾਂ ਦਰਦ ਬੜਾ ਗਹਿਰ ਗੰਭੀਰ ਹੈ
ਪਰ ਉਪਕਾਰ ਕਰਨ ਅਭਿਲਾਖੀ
ਹਮੇਸ਼ਾ ਦੂਸਰਿਆਂ ਤੇ ਪਰਉਪਕਾਰ ਕਰਨ ਦਾ ਚਾਹਵਾਨ ਹੈ
ਤਰਨ ਗਿਆਨ ਕਹ ਕਰ ਧਨ ਤੀਰ
ਗਿਆਨ ਦਾ ਤਰਨ ਕੀ ਏ ਸੂਰਜ ਹੀ ਹੈ ਤੇ ਹੱਥ ਵਿਚ ਤਨਕ ਤੇ ਤੀਰ ਰੱਖਣ ਵਾਲਾ ਹੈ
ਖੜਗ ਮਹਾ ਖਰ ਨਿਰਮਲ ਧਰਤਾ
ਮਹਾਨ ਜਿਹੜੀ ਤੇਗ ਹੈ ਕਹਿੰਦੇ ਖਰ ਤਿੱਖੀ ਤੇ ਨਿਰਮਲ ਹੈ ਮਾਂਜੀ ਸਾਫ਼ ਸੁਥਰੀ ਨੂੰ ਰੱਖਣ ਵਾਲਾ
ਮਹਾ ਕਰਮ ਕਰਤਾ ਦੁਸ਼ਹਾਰ
ਮਹਾਨ ਜਿਹੜੇ ਵੱਡੇ ਕਰਮ ਕਰਨ ਨਾ ਸਹਾਰੇ ਜਾਣ ਵਾਲੇ
ਅਬ ਬੰਧਨ ਚਰਨਨ ਪਰ ਧਾਰਕ
ਐਸਾ ਜਿਹੜਾ ਤਪੱਸ਼ੀ ਦਾ ਪੁੱਤਰ ਹੈ ਕਹਿੰਦੇ ਆਪਣੇ ਪਿਤਾ ਦੇ ਚਰਨਾਂ ਤੇ ਸੀਸ ਰੱਖ ਕੇ ਅਬੰਧਨ ਹਿਰਦੇ ਨਾਲ ਨਮਸਕਾਰ ਕਰਕੇ
ਆਇਸ ਰਾਵਰ ਕੀ ਸਿਰ ਧਾਰ
ਰਾਵ ਜੀ ਦੀ ਆਗਿਆ ਸਿਰ ਤੇ ਧਾਰ ਕੇ
ਕਹਿਓ ਆਪ ਕੋ ਮੈਂ ਸਭ ਕਰ
ਪਿਤਾ ਜੀ ਆਪ ਦਾ ਜਿਵੇਂ ਬਚਨ ਕਿਹਾ ਉਹ ਸਭ ਮੈਂ ਪੂਰਾ ਕਰਾਂਗਾ
ਸਰਬ ਪ੍ਰਕਾਰ ਸਦਾ ਅਨੁਸਾਰ
ਹੁਣ ਵੀ ਫੇਰ ਵੀ ਮੈਂ ਸਦਾ ਤਰ੍ਹਾਂ ਕਰ ਸਦਾ ਕਰਕੇ ਤੁਹਾਡੇ ਅਨੁਸਾਰੀ ਹੋਵਾਂਗਾ
ਇਮ ਕਹਿ ਗਏ ਤਬ ਹੈ ਤਪ ਤਾਪਨ।
ਕਹਿੰਦੇ ਦੇਵ ਧਿਆਓ, ਕਹਿੰਦੇ ਆਪਣੇ ਪਿਤਾ ਨੂੰ ਕਹਿ ਕੇ ਤਪ ਕਰਨ ਵਾਸਤੇ ਤਦੋਂ ਉਹ ਚਲੇ ਗਏ।
ਅਨਕ ਭਾਂਤ ਕੇ ਤਪੇ ਉਦਾਰ,
ਅਨੇਕਾਂ ਤਰ੍ਹਾਂ ਦੇ ਜਿਹੜੇ ਤਪ ਹੈ ਕਹਿੰਦੇ ਕਈ ਤਰ੍ਹਾਂ ਨਾਲ ਉੱਥੇ ਕੀਤੇ।
ਕਾਨਨ ਮਹਿ ਵੱਡ ਊਚ ਪਹਾੜਨ,
ਉੱਚੇ ਪਹਾੜਾਂ ਵਿੱਚ ਵੱਡੇ ਵੱਡੇ ਜੰਗਲਾਂ ਵਿੱਚ।
ਦਰੀ ਕੰਦਰਾ ਨਦੀ ਵਿਸਾਲ,
ਕਿਤੇ ਕਹਿੰਦੇ ਪਹਾੜ ਦੀਆਂ ਦਰੀ ਖੁੱਡਾਂ ਵਿੱਚ, ਕਦੇ ਪਹਾੜ ਦੀਆਂ ਕੰਦਰਾਂ ਗੁਫਾਵਾਂ ਵਿੱਚ, ਇਸ ਤਰ੍ਹਾਂ ਨਦੀ ਵਿਸਾਲ, ਕਿਤੇ ਬੜੀਆਂ ਬੜੀਆਂ ਨਦੀਆਂ ਦੇ ਕਿਨਾਰੇ।
ਦੇਸ਼ ਅਗਮ ਮਹਿ ਨੀਰ ਨਤੀਰ ਹੈ,
ਐਸੇ ਔਖੇ ਲੇਸ਼ ਜਿੱਥੇ ਕਹਿੰਦੇ ਨੇੜੇ ਤੇੜੇ ਪਾਣੀ ਮਨਾ ਹੋਵੇ।
ਬੈਠੇ ਹੈ ਤਪ ਤਾਪੈ ਹੈ ਦੁਖ ਕਾਲ,
ਇਸ ਤਰ੍ਹਾਂ ਬੈਠ ਕੇ ਤਪ ਕਰਦੇ ਦੁਖ ਦੀ ਘਾਲਣਾ।
ਜੇ ਬਿਸ ਤਰਤ ਪੁਲਨ ਕੇ ਥਲ ਹੈ,
ਜਿੱਥੇ ਕਹਿੰਦੇ ਬਹੁਤ ਹੀ ਹਰ ਪਾਸੇ ਕਹਿੰਦੇ ਬ੍ਰਿਤੀ ਬ੍ਰਿਤੀ ਵਾਲੇ ਥਾਨ ਹਨ, ਬ੍ਰਿਤੀ ਫੈਲੀ ਹੋਈ ਹੈ।
ਨਿਰਜਲ ਬਿਖੈ ਬਸੇ ਚਿਰਕਾਲ,
ਜਿੱਥੇ ਪਾਣੀ ਨੀ ਮਿਲਦਾ ਉੱਥੇ ਬਹੁਤਾ ਸਮੇਂ ਬਸੇ ਤਪ ਕਰਦੇ।
ਮਨ ਇਕਾਂਤ ਕਰ ਪੌਨ ਰੋਧ ਕਰ,
ਮਨ ਨੂੰ ਇਕਾਂਤ ਕਰਕੇ ਤੇ ਜਿਹੜੇ ਸਵਾਸ ਉਹਨਾਂ ਨੂੰ ਰੋਕ ਕਰਕੇ,
ਲੱਗੀ ਸਮਾਧ ਰਹੇ ਹਿਤ ਨਾਲ,
ਸਮਾਧੀ ਲੱਗ ਰਹੀ ਹੈ ਪ੍ਰੇਮ ਨਾਲ ਟਿਕੇ ਰਹੇ।
ਕਬ ਜਲ ਪਾ ਪੀਵੈ ਕਬ ਹੈ ਨਾ ਪੀਵੈ,
ਕਦੇ ਤਾਂ ਕਹਿੰਦੇ ਜਲ ਛਕ ਲੈਂਦੇ ਕਦੇ ਪਾਣੀ ਮਨੀ ਪੀਂਦੇ।
ਥੀਵੈ ਨਿਰਾਹਾਰ ਥਿਤ ਹੋਏ,
ਇਸ ਤਰ੍ਹਾਂ ਕਹਿੰਦੇ ਭੋਜਨ ਤੋਂ ਬਿਨਾਂ ਹੀ ਹੋ ਜਾਂਦੇ ਹੈ ਤੇ ਭੁੱਖੇ ਹੀ ਇਸ ਤਰ੍ਹਾਂ ਇਸ਼ਤਤ ਹੋਏ ਰਹਿੰਦੇ ਬੈਠੇ ਰਹਿੰਦੇ ਆ।
ਆਤਮ ਆਤਪ ਬਰਖਾ ਸੀਤ ਸਹਾਰ ਹੈ,
ਬਹੁਤ ਹੀ ਜਿਹੜੀ ਧੁੱਪ ਹੈ ਉਹ ਵੀ, ਜਿਹੜੀ ਵਰਖਾ ਹੈ ਉਹ ਵੀ, ਠੰਡ ਵੀ ਸਹਾਰ ਦੇ ਹੈ।
ਰਹਿ ਅਡੋਲ ਅਬੋਲ ਅਖੋਲ,
ਅਡੋਲ ਹੋ ਕੇ ਰਹਿੰਦੇ ਹੈ, ਅਬੋਲ ਹੋ ਕੇ ਬਿਨਾਂ ਬੋਲਣ ਤੋਂ ਖਲੋਤੇ ਰਹਿੰਦੇ।
ਕਹਿਤ ਵਿਧਾਤਾ ਸੁਨ ਹੋ ਸੁਰ ਹੋ ਸਾਬ,
ਬ੍ਰਹਮਾ ਕਹਿ ਰਿਹਾ ਹੈ ਸਾਰੇ ਦੇਵਤਿਓ ਸੁਣ ਲੋ।
ਸਮਾ ਸਮਾਪਤ ਕੇ ਆਬ ਸੋ,
ਬੇਹੋਤ ਪੱਛੀ ਦਾ ਜਿਹੜਾ ਤਪਾ ਕਰਨ ਦਾ ਸਮਾਂ ਉਹ ਸਮਾਪਤ ਹੋ ਗਿਆ ਹੋਇਆ।
ਨਿਜ ਸਿੱਖਿਆ ਨ ਜੁਤ ਨਰ ਤਨ ਧਾਰਕ,
ਜਿਹੜਾ ਤਪੱਸੀ ਆਪਣੇ ਸਿੱਖ ਚੇਲਿਆਂ ਦੇ ਸਹਿਤ ਮਨੁੱਖਾ ਸੀਰ ਧਾਰਨ ਕਰਕੇ।
ਪੰਥ ਪ੍ਰਕਾਸ਼ ਤੇਜ ਅਖੋਏ,
ਹਾਂ ਜਿਹਦਾ ਬੜਾ ਤੇਜ ਪ੍ਰਤਾਪ ਨਾ ਸਹਾਰੇ ਜਾਣ ਵਾਲਾ ਹੋਊਗਾ, ਉਹ ਕਹਿੰਦੇ ਪੰਥ ਪ੍ਰਗਟ ਕਰੇਗਾ।
ਸੁਨਕਾਰ ਸੁਰ ਓਰ ਅਚਰਜ ਧਾਰ ਕਰ,
ਕਹਿੰਦੇ ਬ੍ਰਹਮਾ ਪਾਸੋ ਇਹ ਪ੍ਰਸੰਗ ਸੁਣ ਕੇ ਦੇਵਤਿਆਂ ਨੇ ਦੇ ਵਿੱਚ ਬੜੀ ਚਰਿਤਾ ਧਾਰਨ ਕੀਤੀ।
ਲਖੀ ਭਵਿਖਿਅਤ ਸਭ ਹੀ ਬਾਤ,
ਜਿਹੜੀ ਆਉਣ ਵਾਲੇ ਸਮੇਂ ਵਿੱਚ ਗੱਲ ਹੋਣੀ ਉਹ ਬ੍ਰਹਮਾ ਦੇ ਸੁਣ ਤੋਂ ਸਾਰੀ ਜਾਣ ਲਈ।
ਜਿਤ ਕਿਤ ਦੇਸ਼ ਦੇਹ ਨਰ ਧਾਰਕੈ,
ਜਿਹੜੇ ਦੇਵਤੇ ਹੈ ਕਹਿੰਦੇ ਉਹ ਵੀ ਜਿੱਥੇ ਕਿੱਥੇ ਦੇਸਾਂ ਵਿੱਚ ਮਨੁੱਖਾ ਸਰੀਰ ਧਾਰਨ ਕਰਕੇ।
ਕੌਤਕ ਪਿਖਣ ਚਹਿਤ ਸਭ ਭਾਂਤ,
ਸਭ ਤਰ੍ਹਾਂ ਦਾ ਜਿਹੜਾ ਕੌਤਕ ਹੈ ਜੋ ਜਾ ਦੇਖਿਆ ਚਾਹੁੰਦੇ।
ਹਿੰਦੂ ਜਮਨ ਕੀ ਦੁਰਮਤ ਲਖ ਕਰ,
ਜਿਹੜੇ ਹਿੰਦੂ ਹੈ ਮੁਸਲਮਾਨ ਉਹਨਾਂ ਨੂੰ ਖੋਟੀ ਮਤ ਵਾਲੇ ਹੋਏ ਜਾਣ ਕੇ।
ਕਰਤਾ ਪੁਰਖ ਭਗਤ ਸੁਖ ਦਾਤ,
ਜਿਹੜਾ ਕਰਤਾ ਪੁਰਖ ਹੈ ਆਪਣੇ ਭਗਤਾਂ ਨੂੰ ਸੁਖ ਦੇਣ ਵਾਲਾ ਦਾਤਾ ਹੈ।
ਨਿਜ ਕੰਨ ਕੋ ਸੋ ਆਇਸ ਅਸ ਦੀਨ,
ਐਸੇ ਵਾਹਿਗੁਰੂ ਨੇ ਆਪਣੇ ਗੁਣਾਂ ਨੂੰ ਕਹਿੰਦੇ ਆਗਿਆ ਦਿੱਤੀ।
ਕਮਨਾ ਹਲੇ ਵਿਵਾਨ ਅਵਦਾਰ,
ਇਹ ਮੇਰੇ ਗਣੋ ਸੋਹਣਾ ਜਿਹੜਾ ਉੱਜਲ ਵਿਵਾਨ ਉਹ ਲੈ ਕੇ ਤੁਸੀਂ ਚਲੇ ਜਾਓ।
ਰੂਪ ਤਪੋ ਮੈਂ ਤਪ ਕੋ ਤਾਪਤ,
ਉਹ ਕਹਿੰਦੇ ਤਪ ਦਾ ਹੀ ਰੂਪ ਹੋਇਆ ਤੇ ਤਪ ਹੀ ਕਰੀ ਜਾ ਰਿਹਾ ਹੈ।
ਆਤਸ਼ਾ ਤਪਸੀ ਤਪ ਮਹਿ ਪਿਆਰ,
ਬਹੁਤ ਵੱਡਾ ਤਪਸੀ ਹੈ ਤੇ ਤਪ ਦੇ ਕਰਨ ਵਿੱਚ ਹੀ ਜਿਸਦਾ ਪਿਆਰ ਲੱਗਾ ਹੋਇਆ।
ਮੋਹ ਸਮੀਪ ਜਾਏ ਅਬ ਆਨ,
ਕਹਿੰਦੇ ਵੀ ਗਣੋ ਅਬ ਵਾਣ ਲਿਜਾ ਕੇ ਤੁਸੀਂ ਉਹਦੇ ਵਿੱਚ ਬਿਠਾ ਕੇ ਮੇਰੇ ਪਾਸ ਉਸ ਨੂੰ ਲੈ ਆਓ।
ਘੋਰ ਤਪਿਓ ਤਪ ਦਰਸ ਉਦਾਰ,
ਉਹਨੇ ਬੜਾ ਭਿਆਨਕ ਤਪ ਕੀਤਾ ਹੈ ਤੇ ਤਪ ਦਰਸ, ਤਪ ਦਾ ਸਰੂਪ ਹੋਇਆ ਹੋਇਆ ਬੜਾ ਸ੍ਰੇਸ਼ਟ।
ਸੰਮਤ ਬੀਤੇ ਅਸੰਖ ਜਿਸੀ
ਕਹੋ, ਕਹਿੰਦੇ ਅਨੇਕਾਂ ਗਿਣਤੀ ਸਾਲ ਬੀਤ ਕੇ ਤਪ ਕਰਦੇ ਆ।
ਮਮ ਸਰੂਪ ਸੋ ਏਕਤਾ ਧਾਰ,
ਸਰੂਪ ਦੇ ਨਾਲ ਉਹਨਾਂ ਨੇ ਏਕਤਾ ਕਰ ਲਈ ਹੋਈ ਹੈ।
ਮੋਹੇ ਰੂਪ ਮੈਂ ਉਚਿਤ ਮਿਲਨ ਕੈ,
ਕਹਿੰਦੇ ਮੇਰੇ ਸਰੂਪ ਦੇ ਵਿੱਚ ਉਹ ਪੱਕੇ ਤੌਰ ਤੇ ਮਿਲਣ ਵਾਸਤੇ, ਮੇਰਾ ਰੂਪ ਹੋਣ ਵਾਸਤੇ ਯੋਗ ਹੋ ਗਿਆ।
ਅਸਥ ਮਾਤਰ ਜਿਸ ਗਾਤ ਨਿਹਾਰ,
ਹੱਡੀਆਂ ਮਾਤਰ ਜਿਨ੍ਹਾਂ ਦਾ ਸਰੀਰ ਦੇਖਿਆ ਜਾ ਰਿਹਾ ਹੈ।
ਹੇਮ ਕੂਟ ਕੇ ਸਪਤ ਸ੍ਰਿੰਗ ਸੁਭ,
ਜਿਹੜਾ ਹੇਮ ਕੁੰਡ ਵਾਲਾ ਪਹਾੜ ਹੈ ਜਿੱਥੇ ਸੱਤ ਚੋਟੀਆਂ ਹਨ, ਉੱਚੇ ਟਿੱਲੇ ਹਨ,
ਸਭਨ ਬੀਚ ਬਾਰ ਸਿੰਘ ਸੁਹਾਇ,
ਸਾਰਿਆਂ ਦੇ ਵਿਚਕਾਰ ਜਿਹੜੀ ਚੋਟੀ ਹੈ ਸੋਭਨੀਕ ਹੈ।
ਤਿਸ ਪਾਰ ਖਰੇ ਕਰਹਿ ਤਪ ਦੀਰਗ,
ਜਿਹੜੀ ਵਿਚਾਲੀ ਪਹਾੜ ਦੀ ਚੋਟੀ ਉਹਦੇ ਉੱਪਰ ਖੜਖੜੋਤੇ ਹੋਏ ਉਹ ਬੜਾ ਭਾਰੀ ਤਪ ਕਰ ਰਹੇ ਹਨ।
ਅਚਲ ਸ਼ੁਸ਼ਕ ਕਾਸਟ ਸਮਤਾ,
ਸੁੱਕਿਆ ਹੋਇਆ ਦਰਖਤ ਹੁੰਦਾ ਕਹਿੰਦੇ ਉਹਦੇ ਸਮਾਨ ਅਡੋਲ ਹੈ।
ਸੁਨ ਗਨ ਲੇ ਬਿਬਾਨ ਕਹੁ ਗਮਨੇ,
ਕਹਿੰਦੇ ਜਿਹੜੇ ਗਣ ਹੈ ਨਾ ਉਹ ਅਕਾਲ ਪੁਰਖ ਤੋਂ ਸੁਣ ਕੇ ਵਿਵਾਨ ਲੈ ਕੇ ਚੱਲ ਪਏ।
ਜਿਸ ਕੀ ਸੋਭਾ ਕਹੀ ਨਾ ਜਾਏ,
ਜਿਸ ਵਿਵਾਨ ਦੀ ਸੋਭਾ ਕਹਿੰਦੇ ਬਿਆਨ ਨਹੀਂ ਕੀਤੀ ਜਾ ਸਕਦੀ।
ਸੁੰਦਰ ਬੰਧਨ ਬਾਰ ਦਰਨ ਪਰ,
ਉਹ ਜਿਹੜੇ ਵਿਵਾਨ ਹੈ ਉਹਦੇ ਦਰਵਾਜਿਆਂ ਉੱਪਰ ਸੋਹਣੀਆਂ ਬੰਧਨ ਬਾਰਾਂ ਬੰਨੀਆਂ ਹੋਈਆਂ।
ਮੁਕਤਾ ਮਹਿਤ ਪ੍ਰਕਾਸ਼ ਕਰਾਏ,
ਉਹ ਜਿਹੜੇ ਮੋਤੀ ਹੈ ਉਹ ਬੜਾ ਭਾਰੀ ਪ੍ਰਕਾਸ਼ ਕਰ ਰਹੇ, ਚਾਨਣ ਕਰ ਰਹੇ।
ਤਿੰਨ ਮਨ ਸਮ ਮਨ ਗਣ ਕੀ ਜੜਤੀ,
ਜਿਵੇਂ ਸੂਰਜ ਹੁੰਦਾ ਉਹਦੇ ਸਮਾਨ ਕਹਿੰਦੇ ਸਮੂਹ ਮਣੀਆਂ ਦੀ ਜੜਤ ਕੀਤੀ ਹੋਈ।
ਮਹਿਤ ਪ੍ਰਕਾਸ਼ਕ ਕਮਲ ਬਣਾਏ,
ਕਹਿੰਦੇ ਪ੍ਰਕਾਸ਼ ਕਰਨ ਵਾਲੇ ਉਹ ਵਿਵਾਨ ਦੇ ਇਰਦੇ ਕਮਲ ਬਣਾਏ ਹੋਏ।
ਖੀਰੇ ਕੋਰ ਦਾਰ ਕਰ ਕੋਰਨ,
ਖੀਰੇ ਕੋਰ ਦਾਰ ਕਰ ਚੀਰਨ, ਇਸ ਤਰ੍ਹਾਂ ਕਹਿੰਦੇ ਜਿਹੜੇ ਹੀਰੇ ਕੋਰਦਾਰ ਕੇ ਨੋਕਦਾਰ ਕਰਕੇ ਚੀਰਨਾ ਕੀਤੇ ਹੋਏ ਕੱਟੇ ਹੋਏ ਹਨ।
ਪੌਰਨ ਪਦਮ ਰਾਗ ਛਬ ਛਾ,
ਜਿਹੜੇ ਦਰਵਾਜੇ ਹੈ ਭਗਵਾਨ ਦੇ ਉਹਦੇ ਉੱਪਰ ਕਹਿੰਦੇ ਲਾਲ ਮਣੀਆਂ ਰੰਗ ਦੀਆਂ ਇਸ਼ਾਰੀਆਂ ਹਨ।
ਹੰਸਨ ਕੀ ਪ੍ਰਤਿਮਾ ਘਰ ਚਿਤ੍ਰਿਤ,
ਜਿਹੜੇ ਹੰਸ ਹੈ ਉਹਨਾਂ ਦੀਆਂ ਮੂਰਤੀਆਂ ਨਾਲ ਕਹਿੰਦੇ ਘਰ ਚਿੱਤਰਕਾਰੀ ਕੀਤੇ ਹੋਏ।
ਉਪਰ ਕਲਸ ਉਰਧ ਦਿਪਤਾਏ,
ਉਪਰ ਉਹ ਕਹਿੰਦੇ ਭਗਵਾਨ ਦੇ ਜਿਹੜਾ ਕਹਿੰਦੇ ਕਲਸ ਜਿਹੜਾ ਗੁੰਮਜ ਹੈ ਬੜਾ ਪ੍ਰਕਾਸ਼ ਰਿਹਾ ਹੈ।
ਜਲ ਕਿੰਕਣੀ ਕਰਤ ਕੁਲਾਹਲ,
ਜਿਹੜੀਆਂ ਤਰਾਗੀਆਂ ਜਿਹੀਆਂ ਬਹੁਤਾ ਕਹਿੰਦੇ ਉਹ ਖੜਕਣ ਦਾ ਰੌਲਾ ਕਰ ਰਹੀਆਂ ਹਨ।
ਮਨ ਅਨੁਸਾਰ ਚੱਲਣ ਸਭ ਥਾਂ,
ਉਹ ਜਿਹੜਾ ਭਗਵਾਨ ਹੈ ਉਹਦਾ ਚੱਲਣਾ ਕਹਿੰਦੇ ਹਮੇਸ਼ਾ ਮਨ ਦੇ ਅਨੁਸਾਰ, ਜਿਵੇਂ ਕਿਸੇ ਦੇ ਬੈਠਣ ਵਾਲਾ ਮਨ ਚਾਹੁੰਦਾ ਉਧਰ ਨੂੰ ਭਗਵਾਨ ਉਹ ਚੱਲਦਾ ਹੈ।
ਮੁਕਤਾ ਜਾਲੀ ਜਵਲਤ ਚਖੋ ਚਰੋਖਾ,
ਬਹੁਤੀਆਂ ਜਿਹੜੀਆਂ ਮੋਤੀ ਹਨ ਉਹ ਕਹਿੰਦੇ ਚਰੋਖਿਆਂ ਵਿਚ ਬਾਰੀਆਂ ਵਿਚ ਲਾਏ ਜਵਲਤ ਕੀਏ ਪ੍ਰਕਾਸ਼ ਦੇ ਹਨ।
ਰਮੇ ਮਨੋਹਰ ਦਿਪਤ ਬਿਮਾਰ,
ਉਹ ਜਿਹੜਾ ਭਗਵਾਨ ਹੈ ਕਹਿੰਦੇ ਬੜਾ ਮਨ ਨੂੰ ਚਰਾਉਣ ਵਾਲਾ ਸੋਹਣਾ ਕਹਿੰਦੇ ਪ੍ਰਕਾਸ਼ ਰਿਹਾ ਹੈ।
ਆਸ ਧਰਨ ਬਾਰ ਮ੍ਰਿਦੁਲ ਕਲਤ ਕਰ,
ਭਗਵਾਨ ਦੇ ਵਿਚ ਕਹਿੰਦੇ ਵਿਛਾਈਆਂ ਸ੍ਰੇਸ਼ਟ ਕੋਮਲ ਹਨ ਬਲ ਕਲਤ ਸੁੰਦਰ,
ਸੁੰਦਰ ਧਰੇ ਸੁਭਗ ਉਬਧਾਨ,
ਉਸ ਕਹਿੰਦੇ ਸੋਹਣੇ ਜਿਹੜੇ ਤਕੀਏ ਵੱਡੇ ਵੱਡੇ ਸਿਰਾਣੇ ਹਨ ਉਹ ਵੀ ਰੱਖੇ ਹੋਏ ਹਨ।
ਸ਼ਿਆਮਲ ਰਕਤ ਰੰਗ ਤੇ ਆਦਿ,
ਕਾਲੇ ਰੰਗ ਦਾ ਕੋਈ ਲਾਲ ਰੰਗ ਦਾ ਇਸ ਤੋਂ ਬਾਅਦ ਲੈ ਕੇ,
ਲੱਗੇ ਰਤਨ ਹੀਰੇ ਦੁੱਤ ਖਾ,
ਭਗਵਾਨ ਨੂੰ ਕਹਿੰਦੇ ਰਤਨ ਲੱਗੇ ਹੈ ਹੀਰੇ ਲੱਗੇ ਹੈ ਸੋਭਾ ਦੀ ਖਾਣ।
ਚਾਹੇ ਦੇਸ਼ ਜਿਸ ਦੇਖੇ ਕੋ ਤੇ,
ਜਿਸ ਦੇਸ਼ ਵਿਚ ਵੀ ਉਹ ਭਗਵਾਨ ਚੱਲਿਆ ਜਾਂਦਾ ਜਿਸ ਨੂੰ ਉਹ ਕੋਈ ਦੇਖਦੇ ਹਨ।
ਕਹੇ ਪਰਸ ਪਰ ਹੇ ਇਹ ਭਾ ਹੈ
ਆਪੋ ਵਿੱਚ ਹੀ ਵੇਖ ਕੇ ਕਹਿੰਦੇ ਵੀ ਕੋਈ ਸੂਰਜ ਹੀ ਜਾ ਰਿਹਾ ਹੈ।
ਸਪਤ ਸ੍ਰਿੰਗ ਕੇ ਮੱਧ ਸ੍ਰਿੰਗ ਪਰ
ਕਹਿੰਦੇ ਜਿਹੜਾ ਸੱਤ ਚੋਟੀਆਂ ਵਾਲੇ ਪਹਾੜ ਉਹਦੇ ਵਿਚਾਲੀ ਜਿਹੜੀ ਕਹਿੰਦੇ ਪਹਾੜ ਦੀ ਚੋਟੀ
ਥਿਰੇ ਉਹ ਆਏ ਗਨ ਸਹਿਤ ਬਿਮਾਰ
ਉਹ ਗਣਾਂ ਦੇ ਸਹਿਤ ਕਹਿੰਦੇ ਭਗਵਾਨ ਆ ਕੇ ਟਿਕ ਗਿਆ।
ਸਾਦਰ ਬਿਨੈ ਸੁਨਾਵਨ ਕੀ ਨਸ
ਫਿਰ ਕਹਿੰਦੇ ਗਣਾਂ ਨੇ ਆ ਕੇ ਸਤਿਕਾਰ ਨਾਲ ਬੇਨਤੀ ਕਰਕੇ ਸੁਣਾਣਾ ਕੀਤਾ।
ਹੇ ਤਪ ਧਨ ਤਪ ਰੂਪ ਮਹਾਨ
ਹੇ ਤਪੱਸੀ ਧਨ ਇਕੱਠਾ ਕਰਨ ਵਾਲੇ ਤਪ ਦਾ ਰੂਪ ਹੋਏ ਹੀ ਮਹਾਨ ਜੀ।
ਤਪ ਅਧ ਕੋ ਤੁਮ ਤਪ ਹੈ ਬਿਥਾ ਰਹੋ
ਤੁਸੀਂ ਕਹਿੰਦੇ ਬਹੁਤਾ ਤਪ ਕੀਤਾ ਤਪ ਹੀ ਫੈਲਾ ਰਹੇ ਹੋ।
ਤਪ ਸਾਧਕ ਤੁਮਰੇ ਨਾ ਸਮਾਨ
ਹਾਂ ਤਪ ਸਾਧਣ ਵਾਲਾ ਤਪ ਕਰਨ ਵਾਲਾ ਤੁਹਾਡੇ ਬਰਾਬਰ ਕੋਈ ਹੈ ਨਹੀਂ ਅੱਜ ਦੇ ਸਮੇਂ।
ਪੂਰਨ ਕਰੋ ਕਾਮਨਾ ਤਨ ਕੀ
ਹੁਣ ਆਪਣੇ ਸਰੀਰ ਦੀ ਜਿਹੜੀ ਕਾਮਨਾ ਤੁਸੀਂ ਪੂਰਨ ਕਰ ਲਓ।
ਪੁਰਸ਼ੋਤਮ ਪਰਮਾਰਥਵਾਨ
ਜਿਹੜਾ ਪੁਰਸ਼ਾ ਉੱਤਮ ਹੈ ਪਰਮਾਰਥਵਾਨ ਵਾਹਿਗੁਰੂ ਹੈ
ਪਰਮੇਸ਼ਰ ਪਰਮਾਤਮ ਪੂਰਨ
ਜਿਸਨੂੰ ਪਰਮੇਸ਼ਰ ਵੀ ਕਹਿੰਦੇ ਆ ਪਰਮਾਤਮਾ ਵੀ ਕਹਿੰਦੇ ਆ ਪਰਿਪੂਰਨ ਵੀ ਕਹਿੰਦੇ ਹਨ।
ਪਰਮ ਪੁਰਖ ਆਵਾਹਨ ਕੀ
ਜਿਸਨੂੰ ਪਰਮ ਪੁਰਖ ਕਹਿੰਦੇ ਹਨ ਉਸਨੇ ਤੁਹਾਨੂੰ ਬੁਲਾਣਾ ਕੀਤਾ ਸਦਨਾ ਕੀਤਾ ਹੈ।
ਕਰਹੋ ਰੂਡਨ ਬਾਰ ਬਿਮਾਨ ਪਰ
ਐਸੇ ਮਹਾਨ ਤਪਸ਼ੀ ਜੀ ਆ ਜਿਹੜਾ ਸ੍ਰੇਸ਼ਟ ਪ੍ਰਵਾਨ ਇਹਦੇ ਉਪਰ ਤੁਸੀਂ ਚੜ ਜਾਣਾ ਕਰੋ।
ਦਰਸ਼ਨ ਦੇਹੋ ਸਫਲ ਨਿਜ ਜੀ
ਉਹ ਵਾਹਿਗੁਰੂ ਦੇ ਦਰਸ਼ਨ ਕਰ ਲੋ ਆਪਣੇ ਆਪ ਨੂੰ ਸਫਲ ਜਾਣ ਕੇ।
ਅਖਿਲ ਲਾਲਸਾ ਪੁਰਵਾਹ ਆਪਣੀ
ਉਹਨਾਂ ਕੋਲ ਜਾ ਕੇ ਆਪਣੀਆਂ ਸਾਰੀਆਂ ਚਾਹਨਾ ਪੂਰੀਆਂ ਕਰ ਲੋ।
ਤੁਮ ਸਭ ਗਿਆਤਾ ਪਰਮ ਪ੍ਰਵੀਨ
ਤੁਸੀਂ ਕਹਿੰਦੇ ਸਭ ਤਰ੍ਹਾਂ ਦੀ ਗਿਆਤ ਵਾਲੇ ਬੜੇ ਪ੍ਰਵੀਨ ਸਿਆਣੇ ਚਤਰ
ਤਪ ਤੇ ਸ਼ਾਂਤ ਕਰੋ ਔਰ ਅੰਤਰ
ਜਿਹੜਾ ਤਪ ਕਰਨਾ ਇਹਦੇ ਵੱਲੋਂ ਆਪਣੇ ਹਿਰਦੇ ਨੂੰ ਕਹਿੰਦੇ ਸ਼ਾਂਤ ਕਰੋ ਇਹਦੇ ਵੀ ਸ਼ਾਂਤ ਕਰੋ ਸ਼ਾਂਤੀ ਤਪ ਵੱਲੋਂ
ਆਇਸ ਮਾਨੋ ਬਿਲਮ ਬਹੀ
ਉਹ ਕਾਲ ਪੁਰਖ ਦੀ ਜਿਹੜੀ ਆਗਿਆ ਬਿਨਾ ਦੇਰੀ ਤੋਂ ਤੁਸੀਂ ਮਨ ਲਓ।
ਸ੍ਰੀ ਮੁਖ ਪ੍ਰਭ ਅਕਾਲ ਕੀ ਆਗਿਆ
ਸਵਾਏ ਮਾਨ ਮੁਖ ਜੋ ਪ੍ਰਭੂ ਓਰੀ ਅਕਾਲ ਦੀ ਆਗਿਆ ਮੁਖ ਤੋਂ
ਸੁਣਤ ਭਈ ਪੁਲ ਕਾਵਲ ਆਏ
ਆਗਿਆ ਨੂੰ ਸੁਣ ਕੇ ਕਹਿੰਦੇ ਪੁਲਾਕ ਲਈ ਪੁਲਕਾਵਲੀ ਆ ਗਈ ਗੱਲੋਂ ਕੰਡੇ ਖੜੇ ਹੋ ਗਏ ਹਨ।
ਔਰ ਆਨੰਦ ਅਸ਼ਰੂ ਭਰ ਆਏ
ਹਿਰਦੇ ਵਿੱਚ ਬਹੁਤ ਆਨੰਦ ਆਇਆ ਹੈ ਤੇ ਇਸ ਤਰ੍ਹਾਂ ਕਹਿੰਦੇ ਜਲ ਭਰ ਆਇਆ ਹੈ।
ਪ੍ਰੇਮ ਵਿਖੇ ਗਦ ਗਦ ਬਚ ਗਏ
ਪ੍ਰੇਮ ਦੇ ਵਿੱਚ ਹੋ ਕੇ ਗਦ ਗਦ ਕੰਠ ਰੁਕ ਗਿਆ ਤੇ ਬਚਨ ਕਿਹਾ
ਤਨ ਜੁਸ਼ਟ ਪੁਸ਼ਟ ਰਿਸ਼ਟੇ
ਜਿਨ੍ਹਾਂ ਦਾ ਸਰੀਰ ਕਹਿੰਦੇ ਕ੍ਰਿਸ਼ ਲਿਸਾ ਹੋਇਆ ਪਿਆ ਹੈ ਸੁਣ ਕੇ ਵਚਨ ਕਹਿੰਦੇ ਬਹੁਤ ਰਿਸ਼ਟ ਪੁਸ਼ਟ ਹੋ ਗਏ ਤੇ ਜੁਸ਼ਟ ਆਨੰਦ ਹੋ ਗਏ ਹਨ।
ਅਤ ਸਿੱਖਿਆ ਨਕੋ ਸ਼ੁਭਤਾ ਦਰਸਾਏ
ਹਾਂਜੀ
ਅਤ ਸਿੱਖਿਆ ਨਕੋ
ਨਹੀਂ ਅਤ ਤੇ ਵਿਸਰਾਮ ਦਾ
ਸਿੱਖਿਆਨ ਕੋ ਸ਼ੁਭਤਾ ਦਰਸਾ
ਜੋ ਆਪਣੇ ਸਿੱਖ ਸੇਵਕਾਂ ਨੂੰ ਕਹਿੰਦੇ ਬੜੀ ਸ਼ੋਭਤਾਈ ਦਰਸਾਉਣ ਵਾਲੇ ਦਿਖਾਉਣ ਵਾਲੇ
ਆਸਵਾਸਨ ਕਰ ਸਭ ਹਿੰਨ ਕੇਰਾ
ਸਾਰੇ ਆਪਣੇ ਜਿਹੜੇ ਸਿੱਖ ਸੇਵਕ ਹੈ ਉਹਨਾਂ ਨੂੰ ਕਹਿੰਦੇ ਦਿਲਾਸਾ ਤਲੀਜ ਦੀ ਕਰਕੇ
ਮ੍ਰਿਦਲ ਸੁਖਦ ਕਹਿ ਸ੍ਰੇਯ ਸੁਨਾ
ਕੋਮਲ ਸੁਖ ਦੇਣ ਵਾਲੇ ਕਲਿਆਣ ਦੇਣ ਵਾਲੇ ਬਚਨ ਆਪਣੇ ਸੇਵਕਾਂ ਨੂੰ ਸੁਣਾਏ ਹਨ।
ਕਰੀ ਅਕਾਲ ਪੁਰਖ ਦਿਸ਼ ਬੰਦਨ
ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਵੱਲੀ ਨਮਸਕਾਰ ਕੀਤੀ
ਪਹੁੰਚੇ ਪੁਨ ਹੈ ਸਮੀਪ ਬਿਮਾਨ
ਜਿੱਥੇ ਉਹ ਬਿਮਾਨ ਹੈ ਉੱਥੇ ਆ ਨੇੜੇ ਪਹੁੰਚੇ ਹਨ।
ਝਾਲਰ ਮੁਕਤਾ ਲਰਕਤ ਚਾਹੁੰਦੇ
ਇਸ ਬਿਮਾਨ ਦੇ ਕਹਿੰਦੇ ਚਾਰੇ ਤਰਫੀ ਮੋਤੀਆਂ ਦੀਆਂ ਲੜਕੀਆਂ ਜਿਹੜੀਆਂ ਝਾਲਰਾਂ ਹਨ ਉਹ ਲੜਕ ਰਹੀਆਂ ਹਨ।
ਵਿੱਚ ਬੈਠਕਾ ਬਨੀ ਮਹਾਨ
ਇਹਦੇ ਵਿੱਚ ਬੈਠਣ ਵਾਲੀ ਵੀ ਸੋਹਣੀ ਜਗ੍ਹਾ ਬਣੀ ਹੋਈ
ਦੀਨ ਪ੍ਰਦਰਸ਼ਨ ਦੀਨ ਸਫਿਰ ਕਰ
ਆਹ ਕਹਿੰਦੇ ਤਿੰਨ ਪਰਕਰਮਾ ਫਿਰ ਕਰਕੇ ਦਿੱਤੀਆਂ ਹਨ
ਨਮਰੀ ਹੋਏ ਅਰੂਢੇ ਜਾਨ
ਉਹ ਨਿਮਰਤਾ ਸਹਿਤ ਹੋ ਕੇ ਉਹ ਜਿਹੜਾ ਭਗਵਾਨ ਰੂਪੀ ਅਸਵਾਰੀ ਉਹਤੇ ਤੇਰੂ ਰੂਪੇ ਚੜ ਪਏ ਹਨ
ਪਰਮ ਗੁਰੂ ਮਹਿਮਾਨ ਕੋ ਕੀਨ
ਜਿਹੜਾ ਵਾਹਿਗੁਰੂ ਮਹਾਨ ਵੱਡਾ ਗੁਰੂ ਉਹਦੇ ਵਿਚ ਆਪਣਾ ਮਨ ਲਾਣਾ ਕੀਤਾ
ਕੰਮ ਨ ਚਾਹਿਓ ਦਰਸ਼ਨ ਇਸ਼ਠਾਨ
ਇਸ ਤਰ੍ਹਾਂ ਕਹਿੰਦੇ ਦਰਸ਼ਨਾਂ ਦੀ ਇੱਛਾ ਕਰਕੇ ਵਾਹਿਗੁਰੂ ਵੱਲ ਨੂੰ ਜਾਣਾ ਚਾਹਿਆ ਹੈ ਇਸ ਤਰ੍ਹਾਂ ਇਹ ਜਿਵੇਂ ਪੁਰਾਣਾ ਦਾ ਪ੍ਰਸੰਗ ਉਹ ਕਵੀ ਨੇ ਬ੍ਰਹਮਾ ਦੇ ਮੁਖ ਤੋਂ ਦੇਵਤਿਆਂ ਦੇ ਤੇ ਕਹਿਣ ਕਰਕੇ ਉਹ ਇਹਦੇ ਵਿਚ ਰਲਾ ਮਿਲਾ ਦਿੱਤਾ ਹੈ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਣੀ ਰਸਨਾ ਦਾ ਅਸੀਂ ਜਵਾਨ ਤੋਂ ਉਚਾਰਨ ਕਰਕੇ ਲਿਖਿਆ ਹੋਇਆ ਪ੍ਰਸੰਗ ਹੈ ਉਹਦੇ ਨਾਲੋਂ ਕਾਫ਼ੀ ਇਹਦੇ ਵਿਚ ਫਰਕ ਹੈ ਭਿੰਨ ਭੇਦਤਾ ਹੈ ਜਿਸ ਕਰਕੇ ਇਹ ਜਿਹੜਾ ਪ੍ਰਸੰਗ ਹੈ ਇਹ ਅਖੇਪਕਜਾ ਸਮਝਣਾ ਸਹੀ ਨਹੀਂ ਸਮਝਣਾ ਹੈ ਜਿਹੜਾ ਵਾਹਿਗੁਰੂ ਮਹਾਰਾਜ ਨੇ ਆਪ ਆਪਣੇ ਮੁਖ ਤੋਂ ਲਿਖਿਆ ਉਹ ਹੀ ਯਥਾਰਥ ਹੈ ਕਿਉਂਕਿ ਜੇ ਕਿਤੇ ਗੁਰੂ ਮਹਾਰਾਜ ਜੀ ਆਪ ਨਾ ਲਿਖਦੇ ਇਹ ਜਿਵੇਂ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿਚ ਵੀ ਜਿਹੜੇ ਕੋਈ ਲੋਕ ਹੈ ਉਹ ਗੁਰੂ ਦੇ ਸੰਬੰਧ ਵਿਚ ਕਹਿੰਦੇ ਮਹਾਰਾਜ ਦੇ ਸੰਤ ਰੇਣ ਜੀ ਗੁਰੂ ਸਨ ਜਿਨ੍ਹਾਂ ਨੂੰ ਸੱਤਰ ਦਿਨਾਂ ਨੂੰ ਭੁੱਖਿਆਂ ਨੂੰ ਜਾ ਕੇ ਮਾਰਨ ਰਸ ਪਾਣੀ ਦੇ ਕੇ ਰਜਾਇਆ ਪਜਾਇਆ ਸੀ ਨਾ ਸਾਧੂਆਂ ਨੂੰ ਕਹਿੰਦੇ ਉਹ ਮਹਾਰਾਜ ਦੇ ਗੁਰੂ ਸਨ ਸੰਤ ਰੇਣ ਜੀ ਹੁਣ ਜਦੋਂ ਮਹਾਰਾਜ ਦੀ ਬਾਣੀ ਅਸੀਂ ਪੜਾਂਗੇ ਉਹਦੇ ਵਿਚ ਸਪਸ਼ਟ ਲਿਖਿਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਜਦੋਂ ਮਹਾਰਾਜ ਦੇ ਮੁੱਖ ਤੋਂ ਬਚਨ ਲਿਖਿਆ ਵੀ ਜਿਹੜਾ ਪਰਾਰੂਪ ਪਰੰਪਰ ਪ੍ਰਕਿਰਤੀ ਤੋਂ ਪਾਰ ਉਹ ਸਾਨੂੰ ਗੁਰੂ ਮਿਲਿਆ ਹੈ ਤੇ ਸਿੱਧਾ ਨੇ ਕਿਹਾ ਵੀ ਉਹ ਤਾਂ ਸਾਰਿਆਂ ਦਾ ਗੁਰੂ ਹੀ ਹੈ ਸਾਡਾ ਵੀ ਗੁਰੂ ਹੈ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਆ ਸਰੀਰ ਧਾਰਿਆ ਇਹ ਸਰੀਰ ਦਾ ਜਿਹੜਾ ਦਵਿਜ ਗੁਰੂ ਹੈ ਦੂਜਾ ਗੁਰੂ ਕਿਹੜਾ ਹੈ ਇਹ ਤਾਂ ਤੁਸੀਂ ਉਪਦੇਸ਼ ਲਿਆ ਹੈ ਉਹ ਵੀ ਦੱਸੋ ਤੇ ਮਹਾਰਾਜ ਕਹਿੰਦੇ ਵੀ ਫਿਰ ਦੂਜਾ ਇਹ ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ ਵੀ ਆ ਜਿਹੜੀ ਬਾਣੀ ਹੈ ਸਾਡਾ ਗੁਰੂ ਹੈ ਕਿਉਂਕਿ ਜਿਹੜਾ ਉਪਦੇਸ਼ ਹੈ ਗੁਰੂ ਤੋਂ ਲਈ ਦਾ ਬਾਣੀ ਉਪਦੇਸ਼ ਦਿੰਦੀ ਹੈ ਤੇ ਇਹ ਅੱਗੇ ਤੁਹਾਡੇ ਚੇਲੇ ਚੱਲਦੇ ਕਿਹੜੇ ਹੈ ਕਹਿੰਦੇ ਸੁਰਤ ਤੁਹਾਨੂੰ ਚੇਲਾ ਇਸ ਬਾਣੀ ਵੀ ਜਿਹੜੀ ਧੁਨੀ ਵਿੱਚ ਸੁਰਤ ਜੁੜੀ ਰਹਿੰਦੀ ਇਹੀ ਚੇਲਾ ਹੈ ਹੋਰ ਬਾਹਰਲੇ ਚੇਲੇ ਚੁੱਲੇ ਦੀ ਸਾਨੂੰ ਕੋਈ ਲੋੜ ਨਹੀਂ ਨਾ ਬਣਦੀ ਨਾ ਬਣਾਉਣ ਦੀ ਇਸ ਤਰ੍ਹਾਂ ਜਾਣੀ ਜਦੋਂ ਗੁਰੂ ਮਹਾਰਾਜ ਦਾ ਬਾਣੀ ਨੂੰ ਅਸੀਂ ਪੜ ਲੈਂਦੇ ਉੱਥੇ ਫਿਰ ਭਰੇ ਭੁਲੇਖੇ ਚੁੱਲੀ ਜਾਂਦੇ ਹੁਣ ਕਈਆਂ ਨੇ ਪੁਸਤਕਾਂ ਵਿੱਚ ਇੱਥੋਂ ਤੱਕ ਕਹਿੰਦੇ ਕੂੜ ਗੱਪ ਵੱਢ ਦਿੱਤਾ ਵੀ ਗੁਰੂ ਨਾਨਕ ਦਾ ਇੱਕ ਗੁਰੂ ਨਹੀਂ ਸੀ ਸੱਤ ਗੁਰੂ ਸੀ ਜਿਹੜੇ ਸਿਰੇ ਲਾਇਆ ਪਿਆ ਕੰਮ ਵੀ ਆਹ ਉਹਨਾਂ ਦੇ ਨਾਂ ਲਿਖੇ ਵੀ ਆਹ ਗੁਰੂ ਧਾਰਿਆ ਉੱਥੇ ਜਾ ਕੇ ਆਹ ਗੁਰੂ ਬਣਾਇਆ ਇਹਦਾ ਮਤਲਬ ਵੀ ਮਹਾਰਾਜ ਜਿਹੜੇ ਚਾਰ ਛਫੇਰੇ ਫਿਰਦੇ ਰਹੇ ਨਾ ਬਸ ਗੁਰੂ ਧਾਰਦੇ ਫਿਰਦੇ ਰਹੇ ਬਾਕੀ ਤਾਂ ਨਹੀਂ ਉਹ ਤਾਂ ਸਾਰੇ ਮੁਲਤਾਨ ਦੇ ਜਿੰਨੇ ਪੀਰ ਸੀ ਉਹ ਕਹਿੰਦੇ ਸਾਡੇ ਤੁਸੀਂ ਗੁਰੂ ਹੋ ਜਦੋਂ ਮੱਕੇ ਮਦੀਨੇ ਗਏ ਉਹ ਕਹਿੰਦੇ ਮੁਹੰਮਦ ਸਾਹਿਬ ਦੀ ਕਬਰ ਨੇ ਇਹਨਾਂ ਨੂੰ ਸਜਦਾ ਕਰ ਦਿੱਤਾ ਇਹ ਝੁੱਕ ਗਏ ਇਸ ਕਰਕੇ ਉਹ ਵੀ ਸਾਰੇ ਹਾਜੀ ਝੁੱਕ ਕੇ ਗੁਰੂ ਅੱਗੇ ਝੁੱਕਦਾ ਉਹ ਸਾਰੇ ਝੁੱਕ ਕੇ ਮੱਕਾ ਮਦੀਨਾ ਆਣ ਨਵਾਇਆ ਭਾਈ ਗੁਰਦਾਸ ਕਹਿ ਰਹੇ ਆ ਵੀ ਇਸ ਤਰ੍ਹਾਂ ਜਿਹੜਾ ਮੱਕਾ ਮਦੀਨਾ ਨਵਾਇਆ ਹੁਣ ਤੱਕ ਵੀ ਤੁਸੀਂ ਜਿਹੜਾ ਮੱਕਾ ਹੈ ਉੱਥੇ ਜਿਹੜਾ ਸ਼ਹਿਰ ਤੋਂ ਬਾਹਰ ਬਾਹਰ ਉਹ ਕਾਬਾ ਮੰਦਰ ਹੈ ਉਹਦੇ ਜਿਹੜੇ ਮਕਾਨ ਦੇ ਉਹ ਸਲੈਬ ਜੇ ਆ ਛੱਜੇ ਜੇ ਆ ਤੁਸੀਂ ਦੇਖੋ ਉਹ ਵੀ ਹੁਣ ਜਾਤ ਦਵਾਂਦੇ ਝੁਕੇ ਹੋਏ ਹੈ ਭਾਵੇਂ ਉੱਥੋਂ ਦੇ ਤਬਸ਼ ਵੀ ਲੋਕਾਂ ਨੇ ਉਹ ਜਿਹੜੇ ਛੱਜੇ ਜੇ ਤੋੜ ਤੋੜ ਕੇ ਸਲੈਬ ਜੇ ਤੋੜ ਤੋੜ ਕੇ ਦੁਬਾਰੇ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਆ ਨਾ ਦਿਸੇ ਵੀ ਕਦੇ ਸਿੱਖ ਜਾਂ ਹੋਰ ਕੋਈ ਆ ਕੇ ਇਹ ਨਾ ਕਹੇ ਵੀ ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ ਸੀ ਫਿਰ ਆ ਮੱਕਾ ਕਲਾ ਦਿਖਾਰੀ ਨਾ ਜੋ ਕਾਬਾ ਝੁਕਿਆ ਸੀ ਉਹ ਛੱਜੇ ਜੇ ਹੁਣ ਝੁਕੇ ਹੋਏ ਆ ਹੇਠਾਂ ਨੂੰ ਜਿਵੇਂ ਪੰਜਾਬ ਸਾਹਿਬ ਹੈ, ਹੋਰ ਸਥਾਨ ਜਿੱਥੇ ਕੜਾਮ ਮਾਰ ਕੇ ਜਲਗੜ੍ਹ ਦਾ ਉੱਥੇ ਪ੍ਰਤੱਖ ਹੈ ਨਾ, ਇਸ ਤਰ੍ਹਾਂ ਉੱਥੇ ਵੀ ਮਹਾਰਾਜ ਦੀ ਕਲਾ ਹੈ ਵੀ ਉਹ ਜ਼ੋਰ ਲਾ ਲਾ ਕੇ ਥੱਕ ਗਏ, ਬਣਾ ਬਣਾ ਕੇ ਥੱਕ ਗਏ ਨੇ, ਤੇ ਜਦੋਂ ਹਟ ਜਾਂਦੇ ਉਸ ਵੇਲੇ ਉਹ ਫਿਰ ਸੱਜਾ ਜਾ ਹੇਠਾਂ ਨੂੰ ਝੁਕ ਜਾਂਦਾ ਹੈ। ਜਿਵੇਂ ਪੰਜਾਬ ਸਾਹਿਬ ਵਾਲੀ ਜਗ੍ਹਾ ਵੀ ਅੰਗਰੇਜ਼ਾਂ ਨੇ ਕਹਿੰਦੇ ਬਰੂਰ ਜਾ ਲਾ ਲਾ ਕੇ ਬੜਾ ਸੁਰਾਖ ਜਾ ਕਰ ਕਰਕੇ ਵੀ ਇਹ ਪੰਜਾ ਮੇਟ ਦੇਣਾ ਹੈ, ਰਹਿਣ ਨਹੀਂ ਦੇਣਾ ਹੈ। ਦਿੰਦੇ ਸਮੇਂ ਸਾਰਾ ਯਤਨ ਕਰਕੇ ਸਾਰਾ ਕੁਝ ਕਰ ਕਰਾ ਜਾਂਦੇ ਸੀ, ਤੜਕੇ ਦੇਖਦੇ ਸੀ, ਫਿਰ ਉਵੇਂ ਪੰਜਾ ਨਿਕਲ ਆਉਂਦਾ ਸੀ। ਜਿਹੜਾ ਪੰਧ ਤੋੜ ਜੀ ਉੱਥੇ ਕੀਤੀ ਦਿਸਦੀ ਨਾ, ਇਹ ਸਾਰੇ ਸ਼ੈਤਾਨੇ ਅੰਗਰੇਜ਼ਾਂ ਦੀ ਹੈ, ਇਹ ਬਹੁਤ ਕੁਝ ਕਰਦੇ ਰਹੇ। ਆਖਰੀ ਜਿੱਥੇ ਜਿੱਥੇ ਫਿਰ ਪ੍ਰਤੱਖ ਕਲਾ ਦੇਖੀ ਉੱਥੋਂ ਹਟ ਗਏ। ਜਿਵੇਂ ਜਨਸਾਰ ਗੁਰਦੁਆਰਾ ਨਹਿਰ ਤੇ ਹੈ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਇੱਥੇ ਵੀ ਜਿਹੜਾ ਨਹਿਰ ਦਾ ਨਕਸ਼ਾ ਜਿਹਾ ਬਣਾਉਣ ਵਾਲਾ ਸੀ, ਉਹਨੇ ਵਿੱਚ ਦੀ ਗੁਰਦੁਆਰੇ ਦੇ ਨਕਸ਼ਾ ਕੱਢਤਾ ਸੀ ਇੱਥੋਂ ਦੀ ਪੁੱਟੋ, ਤੇ ਉਹ ਸਿੰਘ ਭਾਵੇਂ ਕਹਿੰਦੇ ਸੀ ਵੀ ਇਹ ਗੁਰੂ ਮਹਾਰਾਜ ਦੇ ਚਰਨਾਂ ਦੇ ਸਥਾਨ ਹੈ, ਕਹਿੰਦਾ ਢਲ ਦਿਓ ਇਹ ਗੁਰਦੁਆਰਾ, ਮੈਂ ਨਹੀਂ ਜਾਣਦਾ ਇੱਥੋਂ ਦਾ ਵਿੰਗ ਪੈਂਦਾ ਹੈ, ਨਕਸ਼ੇ ਗਲਤ ਹੁੰਦਾ ਹੈ। ਉਹ ਢੋਆ ਟੋ ਦਿੱਤਾ, ਜਦੋਂ ਰਾਤ ਨੂੰ ਫਿਰ ਚੰਗੀ ਤਰ੍ਹਾਂ ਸੇਵਾ ਟਹਿਲ ਹੋ ਗਈ, ਤੇ ਤੜਕੇ ਨੂੰ ਕਹਿੰਦਾ ਛੇਤੀ ਗੁਰਦੁਆਰਾ ਬਣਾਓ, ਫਿਰ ਆਪਣੇ ਪੈਸੇ ਲਾ ਕੇ ਉਹਨੇ ਫਿਰ ਬਣਾ ਕੇ ਵੀ ਦਿੱਤਾ ਸੀ, ਹੁਣ ਵੀ ਖੜਾ ਪਾਸੇ। ਉਹ ਯਾਦ ਵਿੱਚ ਹੈ ਵੀ ਯਾਰ ਇਹ ਕੋਈ ਨੇ ਸ਼ਰਾਰਤ ਕੀਤੀ ਸੀ, ਤੇ ਅਸੀਂ ਲਈ ਅਸਥਾਨ ਤੇ ਸਿੰਘਾਂ ਨੇ ਬਣਾਇਆ ਹੋਇਆ, ਹੁਣ ਘਰ ਸੇ ਵਾਲੇ ਤਾਂ ਫਿਰ ਸਿਰੇ ਹੀ ਲਾਈ ਜਾਂਦੇ। ਉੱਥੇ ਬਹੁਤ ਵਧੀਆ ਦੋਵੇਂ ਅਸਥਾਨ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ, ਇਸ ਤਰ੍ਹਾਂ ਜਾਣੀ ਜਿੱਥੇ ਕਿੱਥੇ ਇਹੋ ਜਿਹੇ ਲੋਕ ਜਿਹੜੇ ਨੇ ਨਾ, ਉਹ ਚੱਖਾ ਮਾਰਦੇ ਰਹੇ, ਮਹਾਰਾਜ ਦੀ ਕਲਾ ਉਵੇਂ ਪ੍ਰਗਟ ਰਹੀ ਹੈ। ਹੁਣ ਤੁਸੀਂ ਦੇਖੋ ਜਿਹੜੀ ਨਹਿਰ ਜੀ ਨਾ, ਉੱਥੋਂ ਚੱਕਰ ਘੜਦੀ ਪਾਸੇ ਨੂੰ, ਜਨਸਰ ਗੁਰਦੁਆਰਾ ਜਾ ਕੇ ਦੇਖ ਲੋ, ਉੱਥੋਂ ਇਹ ਬਿੰਗੀ ਜੀ ਹੋ ਕੇ ਜਾਂਦੀ ਹੈ ਪਾਸੇ ਦੀ ਹੋ ਕੇ, ਤੇ ਗੁਰਦੁਆਰਾ ਐਨ ਉੱਤੇ ਹੈ ਨਹਿਰ ਤੇ, ਤੇ ਦੂਜੇ ਪਾਸੇ ਤੁਸੀਂ ਝਾਕੋ ਇਸ ਗੁਰਦੁਆਰੇ ਤੋਂ ਸੱਜੇ ਤਰਫ ਨੂੰ, ਉਹ ਨਿੱਕਾ ਜਿਹਾ ਗੁਰਦੁਆਰਾ ਜਿਹੜਾ ਉਹਨੇ ਬਣਾ ਕੇ ਖੇੜਾ ਛਡਾਇਆ ਸੀ, ਉਹ ਵੀ ਉੱਥੇ ਖੜੋਤਾ ਹੈ। ਇਸ ਤਰ੍ਹਾਂ ਜਾਣੀ ਇਹੋ ਜਿਹੜੇ ਗੁਰੂ ਮਹਾਰਾਜ ਦੇ ਅਸਥਾਨ ਉੱਥੇ ਪ੍ਰਗਟ ਪ੍ਰਤੱਖ ਹੈ, ਉਸੇ ਤਰ੍ਹਾਂ ਉਹਨਾਂ ਦੇ ਗੁਰੂ ਸੰਬੰਧੀ ਬਾਕੀ ਜਿਹੜੇ ਉਹਨਾਂ ਨੇ ਕਰਤੱਵ ਕੀਤੇ ਉਹ ਸਾਰੇ ਕਿਤੇ ਉਹਨਾਂ ਨੇ ਆਪਣੇ ਮੁਖ ਤੋਂ ਕਹਿ ਦਿੱਤੇ ਹੈ, ਕਿਤੇ ਇਤਿਹਾਸ ਰਾਹੀਂ ਉਹ ਕਹੇ ਗਏ ਹੈ, ਕਿਤੇ ਸਾਧੂ ਮਹਾਤਮਾ ਰਾਹੀਂ ਉਹਨਾਂ ਨੂੰ ਅਨੁਭਵ ਹੋਇਆ, ਉਹਨਾਂ ਨੇ ਦੱਸ ਦਿੱਤੇ, ਉਹ ਇਤਿਹਾਸ ਵਿੱਚ ਆ ਗਿਆ ਹੈ। ਕੁਝ ਲੋਕਾਂ ਨੇ ਗੁਰੂ ਕਾ ਇਤਿਹਾਸ ਵੀ ਜਿਵੇਂ ਸਾਡੇ ਵੇਦ ਪੁਰਾਣ ਸਿਮਰਤੀ ਇਹਨਾਂ ਵਿੱਚ ਗਲਤ ਮਲਤ ਕੁਝ ਲਿਖਿਆ ਗਿਆ ਵੀ ਇਹਨੂੰ ਵੀ ਵਿਗਾੜੋ, ਫਿਰ ਉਹਨਾਂ ਨੇ ਇਹੋ ਜਿਹੀ ਕੋਸ਼ਿਸ਼ ਕੀਤੀ, ਇਹੋ ਜਿਹੇ ਪਾ ਇਤਿਹਾਸਾਂ ਵਿੱਚ ਪ੍ਰਸੰਗ ਵਿੱਚ ਘਸੋੜ ਤੇ ਪ੍ਰਾਣ ਦਿੱਤੇ ਵੀ ਜਿਹਦੇ ਵਿੱਚ ਉਹ ਕਹਿਣ ਜੋਗੇ ਹੋ ਜਾਣ ਵੀ ਜੇ ਤੁਹਾਡਾ ਸਾਡੇ ਵੇਦ ਪੁਰਾਣਾਂ ਵਿੱਚ ਰਲਾ ਮਿਲਿਆ ਤੇ ਤੁਹਾਡੇ ਇਤਿਹਾਸਾਂ ਚ ਕਿਹੜਾ ਨਹੀਂ ਹੈਗਾ, ਇਹਦੇ ਵਿੱਚ ਵੀ ਹੈਗਾ ਹੈ, ਪਰ ਗੁਰਬਾਣੀ ਵਿੱਚ ਤਾਂ ਨਹੀਂ ਨਾ ਹੋਇਆ ਹੈ। ਗੁਰਬਾਣੀ ਵਿੱਚ ਕੋਸ਼ਿਸ਼ ਜ਼ਰੂਰ ਹੈ ਵੀ ਉਹ ਘੱਟ ਵੱਧ ਕਰਦੀ ਹੈ, ਕਿਤੇ ਕਹਿੰਦੇ ਭਗਤਾਂ ਦੀ ਬਾਣੀ ਨਹੀਂ ਹੈ, ਕਿਤੇ ਪੱਟਾਂ ਦੀ ਬਾਣੀ ਨਹੀਂ ਹੈ, ਕਿਤੇ ਸੱਤਾ ਬਲਵੰਡ ਦੀ ਬਾਣੀ ਨਹੀਂ ਹੈ, ਕਿਤੇ ਪੁਨਹੇ ਚਬੋਲੇ ਨਹੀਂ ਹੈ। ਇੱਥੋਂ ਤੱਕ ਇਹ ਜਿਹੜੇ ਲੋਕ ਹੈ ਜਿਨ੍ਹਾਂ ਦਾ ਗੁਰੂ ਕੀ ਬਾਣੀ ਨਾਲ ਈਰਖ ਹੈ, ਇਹਦੇ ਵਿੱਚ ਘਾਟਾ ਵਾਧਾ ਕਰੀਏ ਤਾਂ ਕਿ ਜਿਵੇਂ ਸਾਡੇ ਲੋਕ ਨੂੰ ਕਹਿੰਦੇ ਵੀ ਇਹਨਾਂ ਦੇ ਪੁਰਾਣਾਂ ਵਿੱਚੋਂ ਇੰਨੇ ਸਲੋਕ ਨਿਕਲ ਗਏ, ਇੰਨੇ ਹੈ ਨਹੀਂ ਹੈ, ਇੰਨੇ ਵਾਧੂ ਘਸੋੜੇ ਹੋਏ, ਅਸੀਂ ਵੀ ਕਹਿਣ ਜੋਗੇ ਹੋ ਜਾਈਏ। ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹਦੇ ਵਿੱਚੋਂ ਕਾਮਯਾਬ ਨਹੀਂ ਹੋ ਸਕੇ। ਇਹ ਤਾਂ ਪੂਰੇ ਕਾਕੀ ਹੈ, ਸਭ ਕੁਝ ਪੂਰਾ, ਖੱਟ ਵੱਧ ਕਿਛ ਨਾ ਹੀ। ਆਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਘਰ ਕਮਲਾਂ ਰਾਹੀਂ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਕਾਸ਼ੀ ਬੈਠ ਕੇ ਦੁਬਾਰਾ ਐਨ ਆਪਣੇ ਪਿਤਾ ਦੇ ਵੀ ਜਿਹੜੇ ਸ਼ਬਦ ਹੈ ਉਹ ਵੀ ਪਾ ਕੇ ਰਹਿ ਰਾਸ ਦੇ ਚਾਰ ਸ਼ਬਦ ਵਿੱਚ ਹੋਰ ਲਿਖ ਕੇ ਉਹਨੂੰ ਸੰਪੂਰਨ ਕੀਤਾ, ਜਿਸ ਕਰਕੇ ਇਹਦੇ ਵਿੱਚ ਕੋਈ ਘਾਟ ਬਾਦ ਨਹੀਂ ਹੈ, ਜੋ ਕੁਛ ਹੈ ਪੂਰਾ ਹੈ। ਆਓ ਉੱਥੋਂ ਅਸੀਂ ਸੇਧ ਲੈ ਕੇ ਆ ਇਤਿਹਾਸ ਨੂੰ ਸੋਧ ਲੈਣਾ ਹੈ, ਜਿਵੇਂ ਉਹ ਵਿਦਵਾਨਾਂ ਦਾ ਖਿਆਲ ਹੈ ਵੀ ਜੇ ਕੋਈ ਪੁਰਾਣਾਂ ਵਿੱਚ ਕੋਈ ਐਸਾ ਹੈ ਪ੍ਰਸੰਗ ਜਿਹਦੇ ਤੇ ਸ਼ੰਕਾ ਹੁੰਦੀ, ਸ਼ੰਕਾ ਸੁਣ ਵੇਦ ਪੁਰਾਣ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਉੱਠਦੀ ਹੈ, ਕਹਿੰਦੇ ਫਿਰ ਤੁਸੀਂ ਜਿਹੜੀਆਂ 27 ਸਿਮਰਤੀਆਂ ਹੈ ਨਾ ਉਹਨਾਂ ਨੂੰ ਪੜ੍ਹ ਕੇ ਪੁਰਾਣਾਂ ਦੀ ਸ਼ੰਕਾ ਨਿਵਿਰਤ ਕਰ ਲਓ। ਜਿਹੜਾ ਸਿਮਰਤੀਆਂ ਵਿੱਚ ਲਿਖਿਆ ਕਹਿੰਦੇ ਉਹ ਠੀਕ ਹੈ, ਪੁਰਾਣਾਂ ਵਿੱਚ ਗਲਤ ਹੋ ਸਕਦਾ ਹੈ। ਤੇ ਜੇ ਸਿਮਰਤੀਆਂ ਵਿੱਚ ਤੁਹਾਨੂੰ ਕਿਤੇ ਕਹਿੰਦੇ 29 ਦਿਸਦੀ ਹੈ ਸ਼ੰਕਾ ਉੱਠਦੀ ਹੈ, 6 ਸ਼ਾਸਤਰਾਂ ਨੂੰ ਦੇਖ ਕੇ ਉਹਨੂੰ ਸੋਧ ਲਓ ਵੀ ਜਿਹੜਾ 6 ਸ਼ਾਸਤਰਾਂ ਵਿੱਚ ਲਿਖਿਆ ਉਹ ਠੀਕ ਹੈ, ਸਿਮਰਤੀਆਂ ਵਿੱਚ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਸ਼ਾਸਤਰਾਂ ਵਿੱਚ ਵੀ ਤੁਹਾਨੂੰ ਕੁਝ ਗਲਤ ਦਿਸਦਾ ਕਹਿੰਦੇ ਫਿਰ 4 ਵੇਦਾਂ ਨੂੰ ਪੜ੍ਹ ਕੇ ਦੇਖ ਲਓ, ਉੱਥੋਂ ਜਿਹੜਾ ਹੈ ਉਹਨੂੰ ਜਮਜੋ ਵੀ ਇਹ ਠੀਕ ਹੈ, ਸ਼ਾਸਤਰ ਦਾ ਲੇਖ ਗਲਤ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਹੈ, ਜੇ ਇੱਕ ਗੁਰੂ ਘਰ ਇਤਿਹਾਸ ਹੈ ਜੇ ਉਹਦੇ ਵਿੱਚ ਕੋਈ ਐਸਾ ਆ ਜਾਂਦਾ ਹੈ, ਫਿਰ ਗੁਰੂ ਕਾਲ ਦੇ ਹੋਏ ਜਿਹੜੇ ਵਿਦਵਾਨ ਹੈ, ਭਾਈ ਗੁਰਦਾਸ ਜੀ ਹੈ, ਗੁਰੂ ਮਹਾਰਾਜ ਦੇ ਗੁਰੂ ਕਲਗੀਧਰ ਜੀ ਦੇ ਸਮੇਂ ਜਿਹੜੇ ਸਿੰਘ ਹੋਏ ਜਿਨ੍ਹਾਂ ਦੇ ਪਰਸਾਏ ਮਹਾਰਾਜ ਨੇ ਰਹਿਤ ਨਾਵੇਂ ਵਿਚਾਰੇ, ਸੰਤੋਖ ਸਿੰਘ ਜੀ ਹੈ, ਭਾਈ ਦਇਆ ਸਿੰਘ ਜੀ ਹੈ, ਭਾਈ ਪ੍ਰਹਿਲਾਦ ਸਿੰਘ ਜੀ ਹੈ, ਭਾਈ ਨੰਦ ਲਾਲ ਜੀ ਹੈ, ਇਵੇਂ ਜਿਹੜੇ ਰਹਿਤ ਨਾਵੇਂ, ਇਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਭਾਈ ਗੁਰਦਾਸ ਜੀ ਦੇ ਵਾਰਾਂ ਨੂੰ ਰੱਖ ਕੇ ਇਤਿਹਾਸ ਸੋਧ ਸਕਦੇ ਹਾਂ। ਇੱਥੋਂ ਵੀ ਤਸੱਲੀ ਨਹੀਂ ਹੁੰਦੀ ਫਿਰ ਵੀ ਜਿਹੜਾ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਹੈ ਉਹਨੂੰ ਸਾਹਮਣੇ ਰੱਖ ਕੇ ਸੋਧ ਲਓ, ਉੱਥੇ ਤਾਂ ਕੋਈ ਗੁਜਾਇਸ਼ ਰਹਿੰਦੀ ਨਹੀਂ ਸ਼ੰਕਾ ਦੀ। ਇਸ ਤਰ੍ਹਾਂ ਜਿਹੜਾ ਤੁਰਕੀ ਬਾਣੀ ਵਿੱਚ ਲਿਖਿਆ ਯਥਾਰਥ ਹੈ, ਬਾਕੀ ਇੱਧਰ ਕੋਈ ਐਸਾ ਹੋ ਸਕਦਾ ਹੈ, ਉਹਦੇ ਵਿੱਚ ਕੋਈ ਵਾਧਾ ਘਾਟਾ ਕਰ ਸਕਦਾ ਹੈ, ਇਤਿਹਾਸ ਵਿੱਚ ਵੀ ਹੋਰ ਜਿਹੜੇ ਕੋਈ ਰਹਿਤ ਨਾਵੇਂ ਹੈ ਜਾਂ 100 ਸਾਖੀ ਹੈ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਰਚਨਾ ਹੈ ਉਹਦੇ ਵਿੱਚ ਵੀ ਕੋਈ, ਜਿਵੇਂ ਅੱਜ ਕੱਲ੍ਹ ਰੌਲਾ ਪਾਈ ਜਾਂਦੇ ਵੀ ਇਹ ਨਹੀਂ ਬਾਣੀ ਆ ਨਹੀਂ ਹੈਗੀ ਹੈ, ਪਰ ਗੁਰੂ ਮਹਾਰਾਜ ਦੀ ਜਿਹੜੀ ਪਵਿੱਤਰ ਬਾਣੀ ਉਹਦੇ ਸਾਹਮਣੇ ਰੱਖ ਕੇ ਸਿਧਾਂਤ ਨੂੰ ਫਿਰ ਅਸੀਂ ਕੋਈ ਕਹਿ ਸਕਦੇ ਹਾਂ ਜੇ ਉਹ ਸਿਧਾਂਤ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਉਹਦਾ ਸਿਧਾਂਤ ਮਿਲਦਾ ਹੈ, ਫਿਰ ਅਸੀਂ ਕਦੇ ਵੀ ਉਹਦੇ ਤੇ ਕਿੰਤੂ ਪੰਤੂ ਨਹੀਂ ਕਰਾਂਗੇ ਤੇ ਨਾ ਕਰਨ ਦੇਵਾਂਗੇ। ਸੋ ਇਸ ਕਰਕੇ ਇਹ ਜਿਹੜਾ ਇਤਿਹਾਸ ਆ ਜੋ ਅਸੀਂ ਸੁਣਿਆ ਇਹਨੂੰ ਸੁਣ ਕੇ ਭੁਲੇਖਾ ਪੈਂਦਾ ਹੈ, ਜਿਹੜਾ ਪਹਿਲਾਂ ਸੁਣਿਆ ਉਹਨੂੰ ਸੁਣ ਕੇ ਸੰਸਾਰ ਸੰਗਤ ਸਾਡਾ ਨਿਵਿਰਤ ਹੁੰਦਾ ਵੀ ਉਹ ਯਥਾਰਥ ਹੈ। ਸੋ ਇਸ ਤਰ੍ਹਾਂ ਹੀ ਅਸੀਂ ਸਹੀ ਯਥਾਰਥ ਪ੍ਰਸੰਗ ਨੂੰ ਹਿਰਦੇ ਵਿੱਚ ਧਾਰਨਾ ਹੈ। ਹੁਣ ਸਮਾਂ ਹੋਇਆ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫਿਰ ਉਹ ਹੇਮਕੁੰਡ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸਮਰਪਿਤ ਹੋਏ, ਦਰਸ਼ਨ ਕੀਤੇ, ਉਸਤੀ ਕੀਤੀ, ਜਿਵੇਂ ਉਹ ਪ੍ਰਸੰਗ ਆਏਗਾ ਅੱਗੇ ਸੁਣਾਂਗੇ। ਸਮਾਪਤੀ ਹੈ ਜੀ।
ਦੀਨ ਪ੍ਰਦਰਸ਼ਨ ਦੀਨ ਸਫੇਰ ਕਰ, ਨਮਰੀ ਹੋਇਆ ਰੂਡੇ ਜਾਨ, ਪਰਮ ਗੁਰੂ ਮਹਿ ਮਨ ਕੋ ਕੀਨਸ, ਗਮਨ ਚਾਹਿਓ ਦਰਸ਼ਨ ਇਛ ਠਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।